कर जोरी
नम कर जोरी
श्री हर कृष्ण मनाऊं तेग बहादुर वाहिगुरु परम श्री गुरु गोविंद तरों तरा पर पुन पुन वाहिगुरु पुन बंदों बार बार एकंकार सतगुरु ते प्रसाद वाहे गुरु जी की फतेह बेगन बिनाशन वाहे गुरु जी की फतेह बेगन बिनाशन सोए
दोहेरा मारियो जबै बेवास्ते चित खालसै वध्यो हुलास तुरकन को संसो परयो भयो उनै बो नाश
वाहिगुरु जी का खालसा
वाहिगुरु जी की फतेह
परम सत्कार योग सन्मान योग गुरु का खास रूप गुरु खालसा साध संगत पतत पावन भगत वछल कृपा निधान अनाथ नाथ जगत गुरु श्री गुरु ग्रंथ साहिब जी महाराज जी दे पावन पवित्र चरणा विच संध्या वेले दे सजे हुए दवाना च हाजरियां भर के कतर होके श्री गुर पंथ प्रकाश दी चल रही इतिहास दी लड़ीवार कथा बहुत ही अदब सत्कार श्रद्धा और भावना सहित सरवण कर रहे सूबे लाहौर ने बहुत सारी फौज इकट्ठी करके दीन मजहब के नां ते सिंघां ते हमला करन वास्ते तैयारियां कीतियां और हमला कीता है। अनेकां थाईं सिंघां दा नुकसान भी होया। सिंघां दे चार जथे बने हुए ने, चारां जथियां चों एक जथा भगवंत खत्री दी हवेली भरतपुर पिंड दे विच उत्थे जा के किर गए। जिहड़ी ये विवास्ते दी फौज सी, ताजी भर्ती कीती हुई फौज ते 1000 सूरमा जो दिल्ली तों चल के आया सी, इन्हां ने सिंघां ते हमला बोल दिता। पर परमेश्वर दी रखिया हुई और अकाल पुरख ने रखिया करदिया खालसे दे उत्ते कृपा दृष्टि कीती तो सिंह दुश्मन दे घेरे नूं चीर के निकल गए। बाकी होर फौजां भी सिंघां दीआं आण इकट्ठियां होईआं ते सिंघां ने गुरमता कीता कि इन्हां पापियां ते हमला करिए। इह लाहौर चले ने, कहिंदे ने असीं पंथ नूं भजा दित्ता है। इन्हां नूं दस दईए कि पंथ दे नाल लड़ना, खालसे दे नाल लड़ना कोई सौखी बात नहीं। तकरीबन 1000 सिंघां ने भीलोवाल जिथे तुरक उतरे हुए सन, लाहौर दे नेड़े ही ये भीलोवाल ग्राम है, उत्थे उतरे हुए तुरकां ते हमला कीता। इहो जी कटा वड कीती कि तुरकां नूं अपनी नानी चेते आ गई। इन्हां नूं उस वक्त पता लगा कि असी जिन्हां सिंघां नूं कहिंदे सी मुका दिता है, तां सानू मुकाण आ पहुंचे ने। बड़ी वड्डी भारी कटावड होई, अनेकां तुरक मारे गए। जिहड़े पिंड भीलोवाल दे विच प्रवेश कर गए केवल ओ ही बचे। बाकी जिहड़ा सिंघां दी तेग दे सामने आया ओ साफ कर दिता गया। तो इस प्रकार इस ਭੀਲੋਵਾਲ ਦੀ ਇਸ ਕਟਾ ਵੱਢ ਵਿੱਚ ਸਿੰਘ ਜਿੱਤੇ ਫਤਿਹ ਪ੍ਰਾਪਤ ਕੀਤੀ ਔਰ ਤੁਰਕਾਂ ਦੀ ਹਾਰ ਹੋਈ। ਜਿਹੜੀ ਬਵਾਸ਼ਤਾ ਫੌਜ ਸੀ ਦੀਨ ਵਜਬ ਦੇ ਨਾਂ ਤੇ ਇਕੱਠੀ ਕੀਤੀ ਹੋਈ ਤਾਜ਼ੀ ਭਰਤੀ ਕੀਤੀ ਹੋਈ ਫੌਜ ਉਹ ਸਾਰੀ ਮਾਰੀ ਗਈ। ਤੋ ਸਿੰਘ ਇਹ ਜੰਗ ਜਿੱਤ ਕੇ ਵਾਪਸ ਹਰਨ ਭਰਨ ਹੋ ਗਏ। ਇੱਧਰ ਤੁਰਕ ਜਿਵੇਂ ਹੁਣ ਵਾਪਸ ਲਾਹੌਰ ਨੂੰ ਵੜੇ ਨੇ, ਇੱਧਰ ਸਿੰਘਾਂ ਦੇ ਘਰਾਂ ਵਿੱਚ ਜੈ ਜੈਕਾਰ ਦੀਆਂ ਵਧਾਈਆਂ ਵੱਜੀਆਂ ਨੇ। ਆਓ ਮਨ ਵਿਰਤੀਆਂ ਇਕਾਗਰ ਕਰਕੇ ਗੁਰੂ ਪੰਥ ਦਾ ਇਹ ਪਾਵਨ ਇਤਿਹਾਸ ਸਰਵਣ ਕਰੀਏ, ਇਕਾਗਰਤਾ ਬਣਾਉਣ ਵਾਸਤੇ ਆਖੀਏ ਜੀ ਸਤਨਾਮ
ਸ੍ਰੀ ਵਾਹਿਗੁਰੂ ਸਾਹਿਬ ਜੀਓ,
ਸਤਨਾਮ
ਸ੍ਰੀ ਵਾਹਿਗੁਰੂ ਸਾਹਿਬ ਜੀਓ। ਦੋਏਰਾ ਮਾਰਿਓ ਜਬੈ ਬਿਵਾਸਤੇ, ਚਿਤ ਖਾਲਸਾ ਵਧਿਓ ਹੁਲਾਸ।
ਜਦੋਂ ਤੁਰਕਾਂ ਦੀ ਬਿਵਾਸਤਾ ਫੌਜ, ਬਿਵਾਸਤਾ ਫੌਜ ਉਹ ਹੁੰਦੀ ਹੈ ਜਿਹੜੀ ਦੀਨ ਮਜ਼ਹਬ ਦੇ ਨਾਂ ਤੇ ਤਾਜ਼ੀ ਫੌਜ ਇਕੱਠੀ ਕੀਤੀ ਹੋਵੇ, ਨਵੇਂ ਨਵੇਂ ਫੌਜ ਨੂੰ ਭਰਤੀ ਕੀਤਾ ਹੋਵੇ, ਜਿਨ੍ਹਾਂ ਦੀ ਕੋਈ ਪੂਰੀ ਟ੍ਰੇਨਿੰਗ ਨਾ ਹੋਵੇ, ਜਿਨ੍ਹਾਂ ਨੇ ਕੋਈ ਲੜਨਾ ਨਾ ਸਿੱਖਿਆ ਹੋਵੇ, ਉਹ ਜਿਹੜੀ ਫੌਜ ਸੀ ਤੁਰਕਾਂ ਦੇ ਸਿੰਘਾਂ ਨੇ ਪਲਾਂ ਵਿੱਚ ਮਾਰ ਮੁਕਾਈ ਹੈ ਔਰ ਸਿੰਘਾਂ ਦੇ ਹਿਰਦਿਆਂ ਵਿੱਚ ਵੱਡਾ ਭਾਰੀ ਹੁਲਾਸ ਖੇੜਾ ਵਧਿਆ ਜਦੋਂ ਸਿੰਘਾਂ ਨੇ ਭੀਲੋਵਾਲ ਦੀ ਇਸ ਜੰਗ ਦੇ ਵਿੱਚ ਜਿੱਤ ਪ੍ਰਾਪਤ ਕੀਤੀ ਹੈ ਤੁਰਕਾਂ ਨੂੰ ਮਾਰ ਕੇ।
ਤੁਰਕਨ ਕੋ ਸੰਸੋ ਪਰਿਓ ਭਇਓ ਉਹਨੇ ਬੋ ਨਾਸ।
ਉਧਰ ਤੁਰਕਾਂ ਦੇ ਮਨਾਂ ਵਿੱਚ ਡਰ ਪੈਦਾ ਹੋ ਗਿਆ, ਉਹਨਾਂ ਦੇ ਹਿਰਦਿਆਂ ਵਿੱਚ ਭੈ ਪੈਦਾ ਹੋ ਗਿਆ ਖਾਲਸੇ ਦਾ, ਕਿ ਅਸੀਂ ਤਾਂ ਸੋਚਦੇ ਸੀ ਅਸੀਂ ਖਾਲਸਾ ਮੁਕਾ ਦਿੱਤਾ, ਪੰਥ ਮੁਕਾ ਦਿੱਤਾ ਹੈ, ਪਰ ਇਹ ਤਾਂ ਹਾਲੇ ਵੀ ਪਤਾ ਨਹੀਂ ਕਿੱਥੋਂ ਨਿਕਲ ਕੇ ਆਏ, ਜਿੰਨੇ ਮਾਰੇ ਨੇ ਉਹਦੇ ਨਾਲੋਂ ਚਾਰ ਗੁਣਾ ਜ਼ਿਆਦਾ ਵੱਧ ਕੇ ਆ ਗਏ ਨੇ। ਤੋ ਤੁਰਕਾਂ ਦੇ ਮਨਾਂ ਦੇ ਵਿੱਚ ਵੱਡਾ ਭਾਰੀ ਸੰਸਾ, ਉਹਨਾਂ ਦਾ ਵੱਡਾ ਭਾਰੀ ਨਾਸ ਹੋਇਆ, ਬਹੁਤ ਸਾਥੀ ਇਹਨਾਂ ਤੁਰਕਾਂ ਦੇ ਭੀਲੋਵਾਲ ਦੇ ਵਿੱਚ ਮਾਰੇ ਗਏ ਹਨ।
ਲੜਨ ਬੇਵਾਸਤੇ ਜੋ ਜੋ ਆਇਓ,
ਜਿਹੜੇ ਜਿਹੜੇ ਦੀਨ ਮਜ਼ਹਬ ਦੇ ਨਾਂ ਦੇ ਉੱਤੇ ਤੁਰਕ ਲੜਨ ਵਾਸਤੇ ਆਏ ਹੋਏ ਸਨ,
ਨੱਠਿਓ ਸੋ ਬਚਿਓ, ਲੜਿਓ ਮਾਰ ਲਿਓ।
ਜਿਹੜਾ ਤਾਂ ਨੱਠ ਕੇ ਭੱਜ ਗਿਆ ਉਹ ਤਾਂ ਬਚ ਗਿਆ, ਜਾਂ ਕਿਤੇ ਖੱਡ ਦੇ ਵਿੱਚ ਕਿਤੇ ਜਾ ਕੇ ਲੁਕ ਗਿਆ ਕਿਸੇ ਓਹਲੇ ਹੋ ਕੇ, ਉਹ ਤਾਂ ਬਚ ਗਿਆ। ਜਿਹਨੇ ਜਿਹਨੇ ਖਾਲਸੇ ਨਾਲ ਲੜਨ ਦਾ ਹੌਸਲਾ ਕੀਤਾ, ਜੀਰਾ ਕੀਤਾ, ਉਹ ਉਸੇ ਵਕਤ ਖਾਲਸੇ ਨੇ ਮਾਰ ਮੁਕਾਇਆ।
ਤੁਰਕ ਤੇ ਪਿਛਲੇ ਆਣ ਦਬਾਏ,
ਜਿਹੜੇ ਪਿਛਲੇ ਤੁਰਕ ਸਨ ਉਹ ਵੀ ਆਣ ਦਬਾਏ ਹਨ।
ਸਿੰਘਨ ਢੁਕਨ ਨਾ ਪਾਈ ਮਾਏ,
ਕਹਿੰਦੇ ਖਾਲਸੇ ਨੇ ਉਸ ਵਕਤ ਇਹੋ ਜਿਹਾ ਹਮਲਾ ਕੀਤਾ ਕਿ ਉਹਨਾਂ ਨੂੰ ਆਪਣੀਆਂ ਕਹਿੰਦੇ ਪੁਸ਼ਤਾਂ ਚੇਤੇ ਆ ਗਈਆਂ, ਤੁਰਕਾਂ ਨੂੰ ਇਹੋ ਜਿਹੀ ਹਾਲਤ ਹੋਈ ਤੁਰਕਾਂ ਦੀ।
ਹੋ ਹੋ ਕਾਰ ਕਾਲ ਤੁਰਕਨ ਕਰ ਕਯੋ,
ਸਿੰਘਾਂ ਨੇ ਜਿਹੋ ਜਿਹਾ ਹਮਲਾ ਕੀਤਾ, ਸਿੰਘਨ ਢੁਕਨ ਨਾ ਪਾਈ ਮਾਏ, ਕਿਸੇ ਸਿੰਘ ਨੂੰ ਤਾਂ ਆਪਣੀ ਮਾਂ ਤੱਕ ਚੇਤੇ ਨਹੀਂ ਆਈ, ਕਹਿਣ ਦਾ ਭਾਵ ਕਿ ਸਿੰਘ ਤਾਂ ਬੇਫਿਕਰੇ ਹੋ ਕੇ ਉਹਨਾਂ ਨੇ ਹਮਲਾ ਕੀਤਾ, ਤੇ ਤੁਰਕ ਜਦੋਂ ਮਰਦੇ ਸੀ ਉਹਨਾਂ ਨੂੰ ਆਪਣੀਆਂ ਮਾਵਾਂ ਚੇਤੇ ਆਉਂਦੀਆਂ ਸਨ, ਹਾਏ ਮਾਂ ਕਹਿ ਕੇ ਪੁਕਾਰਾਂ ਕਰਦੇ ਸਨ, ਤੇ ਸਿੰਘ ਬੇਫਿਕਰੇ ਹੋ ਕੇ ਜੰਗ ਜਿੱਤ ਕੇ ਚਲੇ ਗਏ। ਤੁਰਕਾਂ ਦੇ ਘਰ ਵਿੱਚ ਹਾਹਾਕਾਰ ਮਚ ਗਈ,
ਜੈ ਜੈਕਾਰ ਖਾਲਸੇ ਗ੍ਰਹਿ ਬਯੋ,
ਖਾਲਸੇ ਦੇ ਘਰ ਦੇ ਵਿੱਚ ਜੈ ਜੈਕਾਰ ਦੇ ਨਾਦ ਗੂੰਜੇ ਨੇ, ਖਾਲਸੇ ਨੇ ਜੈ ਜੈਕਾਰ ਗਜਾਈ ਹੈ।
ਐਸ ਭਈ ਸਤਿਗੁਰ ਕੀ ਕਲਾ, ਥੋੜੇ ਖਾਲਸਾ ਲਸ਼ਕਰ ਬੋ ਗੱਲਾ,
ਕਹਿੰਦੇ ਇਹੋ ਜੀ ਗੁਰੂ ਖਾਲਸੇ ਦੀ ਕਲਾ ਵਰਤੀ, ਸਤਿਗੁਰੂ ਸੱਚੇ ਪਾਤਸ਼ਾਹ ਦੀ ਕਲਾ ਗੁਰੂ ਖਾਲਸੇ ਪੰਥ ਅੰਦਰ ਵਰਤੀ, ਕਿ ਥੋੜੇ ਖਾਲਸੇ ਨੇ ਬਹੁਤੇ ਤੁਰਕਾਂ ਦੇ ਵੱਡੇ ਮਲੇਛਾਂ ਦੇ ਦਲ ਨੂੰ ਗਾਲ ਕੇ ਸੁੱਟ ਦਿੱਤਾ, ਹਾਲਾਂਕਿ ਉਹ ਹਜ਼ਾਰਾਂ ਦੀ ਗਿਣਤੀ ਵਿੱਚ ਸਨ, ਇੱਧਰ ਸਿੰਘ ਕੇਵਲ 1000 ਦੀ ਗਿਣਤੀ ਚ ਸਨ, ਪਰ ਥੋੜੇ ਸਿੰਘਾਂ ਨੇ ਥੋੜੇ ਖਾਲਸੇ ਨੇ ਬਹੁਤੇ ਤੁਰਕਾਂ ਦੇ ਦਲ ਨੂੰ ਗਾਲ ਕੇ ਰੱਖ ਦਿੱਤਾ। ਇਹ ਗੁਰੂ ਦੀ ਕਲਾ ਗੁਰੂ ਖਾਲਸੇ ਵਿੱਚ ਵਰਤੀ ਹੈ।
ਦੋਹੇਰਾ ਅਸਲਮ ਖਾਨ ਨਵਾਬ ਕੋ ਮਨੈ ਭਏ ਦੋਏ ਭਾਏ,
ਅਸਲਮ ਖਾਨ ਨਵਾਬ ਦੇ ਮਨ ਦੇ ਵਿੱਚ ਹੁਣ ਇਸ ਪ੍ਰਕਾਰ ਦੇ ਦੋ ਭਾਵ ਪ੍ਰਗਟ ਹੋਏ। ਉਹਦੇ ਜਦੋਂ ਫੌਜ ਮਾਰੀ ਗਈ, 1000 ਫੌਜ ਜਿਹੜੀ ਦਿੱਲੀਓਂ ਚੜ ਕੇ ਆਈ ਸੀ ਉਹ ਵੀ ਮਾਰੀ ਗਈ, ਦੀਨ ਮਜ਼ਬ ਦੇ ਨਾਂ ਤੇ ਇਕੱਠੀ ਕੀਤੀ ਹੋਈ ਫੌਜ ਉਹ ਵੀ ਮਾਰੀ ਗਈ ਤੇ ਨਵਾਬ ਅਸਲਮ ਖਾਨ ਦੇ ਮਨ ਦੇ ਵਿੱਚ ਦੋ ਪ੍ਰਕਾਰ ਦੇ ਭਾਵ ਪੈਦਾ ਹੋਏ
ਮੂਏ ਤਲਬੀ ਸੋ ਖੁਸ਼ ਪਇਓ ਮੂਏ ਦੀਨ ਸੋ ਪਛਤਾਏ
ਹੁਣ ਜਿਹੜਾ ਅਸਲਮ ਖਾਨ ਨਵਾਬ ਸੀ ਉਹਨੂੰ ਇਸ ਗੱਲ ਦੀ ਖੁਸ਼ੀ ਵੀ ਹੋਈ ਕਿ ਜਿਹੜਾ 1000 ਸੂਰਮਾ ਦਿੱਲੀਓਂ ਆਇਆ ਸੀ ਇਹਦੇ ਕੋਲ ਮਾਮਲਾ ਲੈਣ ਵਾਸਤੇ ਉਹ ਮਾਰਿਆ ਗਿਆ ਇਸ ਗੱਲ ਦੀ ਖੁਸ਼ੀ ਹੋਈ ਨਹੀਂ ਤਾਂ ਉਹਨਾਂ ਨੇ ਇਹਨੂੰ ਫੜ ਕੇ ਤਲਬ ਕਰਨਾ ਸੀ ਦਿੱਲੀ ਦੇ ਬਾਦਸ਼ਾਹ ਕੋਲ ਦਿੱਲੀ ਦੇ ਬਾਦਸ਼ਾਹ ਕੋਲ ਜਾ ਕੇ ਭੇਟ ਕਰਨਾ ਸੀ ਮੁਹੰਮਦ ਸ਼ਾਹ ਉਸ ਵੇਲੇ ਦਿੱਲੀ ਦਾ ਬਾਦਸ਼ਾਹ ਸੀ ਇਸ ਗੱਲੋਂ ਇਹਨੂੰ ਖੁਸ਼ੀ ਵੀ ਹੋਈ ਚੰਗਾ ਹੋਇਆ ਮਾਰੇ ਗਏ ਨੇ ਮੇਰੇ ਕੋਲੋਂ ਆ ਕੇ ਟੈਕਸ ਲੈਣਾ ਸੀ ਇਹਨਾਂ ਨੂੰ ਮੈਂ ਕਿੱਥੋਂ ਟੈਕਸ ਭਰਦਾ ਕਿੱਥੋਂ ਇਹਨਾਂ ਨੂੰ ਮਾਮਲਾ ਦਿੰਦਾ ਤੇ ਕਿਵੇਂ ਮੈਂ ਇਹਨਾਂ ਨੇ ਮੈਨੂੰ ਫੜ ਕੇ ਦਿੱਲੀ ਲੈ ਜਾਣਾ ਸੀ ਤਲਬ ਕਰਨ ਲਈ ਪਰ ਜਿਹੜੀ ਦੀਨ ਮਜ਼ਬ ਦੇ ਨਾਂ ਤੇ ਫੌਜ ਇਕੱਠੀ ਕੀਤੀ ਸੀ ਵਿਵਾਸਤਾ ਉਹ ਜਿਹੜੀ ਮਰੀ ਹੈ ਫੌਜ ਉਸ ਗੱਲ ਦਾ ਇਹਨੂੰ ਦੁੱਖ ਵੀ ਹੋਇਆ ਇੱਕ ਗੱਲੋਂ ਖੁਸ਼ੀ ਵੀ ਹੋਈ ਕਿ ਜਿਹੜਾ 1000 ਸੂਰਮਾ ਦਿੱਲੀਓਂ ਆਇਆ ਸੀ ਉਹ ਮਾਰਿਆ ਗਿਆ ਪਰ ਦੂਜੇ ਪਾਸੇ ਦੇ ਮਨ ਚ ਦੁੱਖ ਵੀ ਹੋਇਆ ਕਿ ਜਿਹੜੀ ਮੈਂ ਫੌਜ ਇਕੱਠੀ ਕੀਤੀ ਸੀ ਉਹ ਵੀ ਮਾਰੀ ਗਈ ਹੈ
ਚੌਪਈ ਉਤੋਂ ਨਵਾਬ ਮਨਸੂਬ ਬਾਜ
ਇਹ ਜਿਹੜਾ ਨਵਾਬ ਸੀ ਅਸਲਮ ਖਾਂ ਇਹ ਬੜਾ ਮਨਸੂਬੇਬਾਜ ਸੀ ਇਹਨੇ ਬੜੀ ਵਧੀਆ ਸਕੀਮ ਘੜੀ ਸੀ ਬੜੀ ਵਧੀਆ ਨੀਤੀ ਘੜੀ ਸੀ
ਹੁਣ ਸਮਝਿਓ ਪਲ ਆਪਣੋ ਕਾਜ
ਉਹਨੇ ਸਮਝ ਲਿਆ ਵੀ ਮੇਰਾ ਭਲੇ ਦਾ ਕੰਮ ਹੋਇਆ ਜਿਹੜਾ ਉਹ 1000 ਸੂਰਮਾ ਦਿੱਲੀਓਂ ਆਇਆ ਸਿੰਘਾਂ ਨੇ ਮਾਰ ਦਿੱਤਾ ਹੈ ਇਹ ਤਾਂ ਕਹਿੰਦਾ ਮੇਰੀ ਬੜੀ ਵਧੀਆ ਬਾਤ ਬਣੀ ਹੈ ਇਹ ਤਾਂ ਮੇਰੇ ਭਲੇ ਦਾ ਕੰਮ ਹੋਇਆ ਹੈ
ਟਕੇ ਪੁੱਜਤੇ ਹਮ ਤੇ ਨਾਏ
ਕਿਉਂਕਿ ਇਹਨਾਂ ਨੇ ਮੇਰੇ ਕੋਲੋਂ ਟਕੇ ਮੰਗਣੇ ਸੀ ਜੇ ਨਾ ਮਰਦੇ ਇਹਨਾਂ ਨੇ ਕਹਿਣਾ ਸੀ ਲਿਆ ਨਵਾਬ ਲਾਹੌਰ ਸਾਨੂੰ ਇੰਨੇ ਟਕੇ ਦੇ ਸਰਕਾਰੀ ਅਸੀਂ ਲੈ ਕੇ ਜਾਣੇ ਨੇ ਤੇ ਮੇਰੇ ਕੋਲੋਂ ਟਕੇ ਦਿੱਤੇ ਨਹੀਂ ਸਨ ਜਾਣੇ ਮੇਰਾ ਤਾਂ ਖਜ਼ਾਨਾ ਪਹਿਲਾਂ ਹੀ ਖਾਲੀ ਪਿਆ ਤੇ ਮੈਂ ਇਹਨਾਂ ਨੂੰ ਟਕੇ ਕਿੱਥੋਂ ਭਰਨੇ ਸਨ
ਮੁਝਕੋ ਫੜ ਲੈ ਦਿੱਲੀ ਜਾਏ
ਜੇ ਮੈਂ ਟਕੇ ਨਾ ਭਰਦਾ ਤੇ ਇਹਨਾਂ ਨੇ ਮੈਨੂੰ ਫੜ ਕੇ ਗ੍ਰਿਫਤਾਰ ਕਰਕੇ ਦਿੱਲੀ ਲੈ ਜਾਣਾ ਸੀ ਦਿੱਲੀ ਦੇ ਕੋਲ ਬਾਦਸ਼ਾਹ ਕੋਲ ਜਾ ਕੇ ਮੈਨੂੰ ਤਲਬ ਕਰਨਾ ਸੀ
ਭਲੀ ਭਈ ਜੋ ਇਹ ਮਰ ਗਏ
ਇਹ ਤਾਂ ਬੜੀ ਵਧੀਆ ਹੋਈ ਇਹ ਤਾਂ ਚੰਗੀ ਹੋਈ ਕਿ ਇਹ ਜਿਹੜੇ ਮਾਰੇ ਗਏ ਨੇ ਜਿਹੜੇ ਆਹ ਸੂਰਮੇ ਵੱਡੇ ਬਹਾਦਰ ਮੇਰੇ ਕੋਲੋਂ ਟੈਕਸ ਲੈਣ ਆਏ ਸਨ ਇਹਨਾਂ ਨੂੰ ਸਿੰਘਾਂ ਨੇ ਮਾਰ ਦਿੱਤਾ ਇਹ ਤਾਂ ਮੇਰੇ ਭਲੇ ਦਾ ਕੰਮ ਆਉਣ ਬਣਿਆ ਹੈ
ਭਲੇ ਭਾਗ ਸੋ ਸਿੰਘ ਆਪੇ
ਕਹਿੰਦਾ ਇਹ ਤਾਂ ਮੇਰੇ ਕੋਈ ਭਲੇ ਚੰਗੇ ਕਰਮ ਸਨ ਜਿਹੜੇ ਜਾਗ ਪਏ ਕਿ ਅਚਾਨਕ ਸਿੰਘਾਂ ਨੇ ਆ ਕੇ ਇਹਨਾਂ ਤੇ ਹਮਲਾ ਕਰ ਦਿੱਤਾ ਭੀਲੋਵਾਲ ਤੇ ਇਹਨਾਂ ਦੀ ਕਟਾ ਵੱਢ ਕਰਕੇ ਮਾਰ ਦਿੱਤਾ
ਮੈਂ ਕਹਿਣ ਕੋ ਬਣਿਓ ਬੁਲਾਓ
ਕਹਿੰਦਾ ਹੁਣ ਮੇਰੇ ਕੋਲ ਵੀ ਬਹਾਨਾ ਬਣ ਗਿਆ ਮੈਂ ਹੁਣ ਬਹਾਨਾ ਲਾ ਸਕਦਾ ਬਾਦਸ਼ਾਹ ਦੇ ਕੋਲ ਦਿੱਲੀ ਦੇ ਬਾਦਸ਼ਾਹ ਦੇ ਕੋਲ ਮੈਂ ਆਪਣਾ ਬਹਾਨਾ ਘੜ ਕੇ ਭੇਜ ਸਕਦਾ ਹਾਂ
ਖਨੀਮ ਬਲੀ ਪਰਿਓ ਹਮ ਪਰ ਆਏ
ਤੇ ਮੈਂ ਉਹਨਾਂ ਨੂੰ ਬਾਦਸ਼ਾਹ ਨੂੰ ਲਿਖ ਕੇ ਭੇਜ ਸਕਦਾ ਵੀ ਸਾਡੇ ਉੱਤੇ ਆ ਜਿਹੜੇ ਵਲੀ ਪੰਥ ਖਾਲਸਾ ਹੈ ਬੜਾ ਬਲਵਾਨ ਹੈ ਇਹ ਸਾਡੇ ਉੱਤੇ ਆਣ ਪਏ ਹਨ
ਬੰਦੇ ਮਰਨੇ ਨਾ ਗਨੀਮ ਮਰ ਗਏਓ
ਮੈਂ ਲਿਖ ਕੇ ਭੇਜ ਦਿਆਂਗਾ ਬਾਦਸ਼ਾਹ ਨੂੰ ਮੁਹੰਮਦ ਸ਼ਾਹ ਨੂੰ ਕਿ ਬਾਦਸ਼ਾਹ ਬੰਦਾ ਸਿੰਘ ਬਹਾਦਰ ਨੂੰ ਮਾਰਨ ਤੋਂ ਬਾਅਦ ਤੂੰ ਇਹ ਨਾ ਸਮਝੀ ਕਿ ਅਸੀਂ ਗਨੀਮ ਸਾਰੇ ਮਾਰ ਦਿੱਤੇ ਨੇ ਬੰਦੇ ਨੂੰ ਮਾਰਨ ਤੋਂ ਬਾਅਦ ਇਹ ਨਾ ਸਮਝੇ ਕਿ ਅਸੀਂ ਸਾਰੇ ਬਾਗੀ ਖਤਮ ਕਰ ਦਿੱਤੇ ਨੇ
ਤੇ ਚੌਗਨ ਸਵਾਬ ਭਇਓ
ਹੁਣ ਤਾਂ ਪਹਿਲਾਂ ਉਦੋਂ ਤਾਂ ਇੱਕ ਬੰਦਾ ਸੀ ਉਹਨੂੰ ਮਾਰ ਕੇ ਹੁਣ ਇਹ ਨਾ ਸਮਝੀ ਵੀ ਬੰਦਾ ਮਾਰ ਦਿੱਤਾ ਤੇ ਗਨੀਮ ਮਰ ਗਏ ਹੁਣ ਉਦੋਂ ਇੱਕ ਬੰਦਾ ਮਾਰਿਆ ਸੀ ਹੁਣ ਉਸ ਇੱਕ ਬੰਦੇ ਦੀ ਥਾਂ ਤੇ ਹਜ਼ਾਰਾਂ ਹੀ ਬੰਦੇ ਪੈਦਾ ਹੋ ਗਏ ਨੇ ਸੈਂਕੜੇ ਹੀ ਬੰਦੇ ਪੈਦਾ ਹੋ ਗਏ ਨੇ ਜਿਨ੍ਹਾਂ ਨੇ ਸਾਡਾ ਸਾਰਾ ਦੇਸ਼ ਪੰਜਾਬ ਦਾ ਇਲਾਕਾ ਉਜਾੜ ਕੇ ਰੱਖ ਦਿੱਤਾ ਹੋਇਆ ਸਾਰੇ ਦੇਸ਼ ਨੂੰ ਉਗਰਾ ਲਿਆ ਤੇ ਜਿਹੜੀ ਫੌਜ ਤੂੰ ਭੇਜੀ ਸੀ ਮੈਂ ਉਹਨੂੰ ਟਕੇ ਦੇ ਦਿੱਤੇ ਸੀ ਉਹਨਾਂ ਨੇ ਆ ਕੇ ਹਮਲਾ ਕੀਤਾ ਨਾਲੇ ਤੇਰੀ ਫੌਜ ਨੂੰ ਵੀ ਮਾਰ ਗਏ ਨਾਲੇ ਉਹਨਾਂ ਕੋਲੋਂ ਟਕੇ ਵੀ ਖੋਹ ਕੇ ਲੈ ਗਏ ਏਦਾਂ ਦਾ ਬਹਾਨਾ ਇਹਨੇ ਨਵਾਬ ਨੇ ਲਾ ਲਿਆ ਦਿੱਲੀ ਦੇ ਬਾਦਸ਼ਾਹ ਕੋਲ
ਇਮ ਲਿਖੇ ਉਹਨ ਦਿੱਲੀ ਕੱਲ ਦਿਓ
ਇੱਕ ਚਿੱਠੀ ਲਿਖ ਕੇ ਕਹਿੰਦਾ ਜੀ ਮੈਂ ਤਾਂ ਸਾਰੇ ਟਕੇ ਦੇ ਦਿੱਤੇ ਸੀ ਇਕੱਠੇ ਕਰਕੇ ਤੇ ਜਿਹੜੀ ਤੇਰੀ ਫੌਜ ਆਈ ਸੀ ਉਹਨਾਂ ਨੂੰ ਮੈਂ ਟਕੇ ਦੇ ਦਿੱਤੇ ਸੀ ਉਧਰੋਂ ਸਿੰਘਾਂ ਨੇ ਉਹਨਾਂ ਤੇ ਹਮਲਾ ਕਰ ਦਿੱਤਾ ਨਾਲੇ ਉਹਨਾਂ ਨੂੰ ਮਾਰ ਗਏ ਨੇ ਨਾਲੇ ਉਹਨਾਂ ਕੋਲ ਜਿੰਨੇ ਟਕੇ ਸੀ ਉਹ ਵੀ ਲੁੱਟ ਮਾਰ ਕਰਕੇ ਲੈ ਗਏ ਨੇ ਇਸ ਕਰਕੇ ਨਾ ਸਿੰਘਾਂ ਦਾ ਕੋਈ ਬੰਦੋਬਸਤ ਤੈਨੂੰ ਕਰਨਾ ਚਾਹੀਦਾ
ਸਿਰ ਸਦਕੇ ਸ਼ਾ ਲਸ਼ਕਰ ਭਇਓ
ਕਹਿਣ ਲੱਗਾ ਜੀ ਤੁਹਾਡਾ ਜਿੰਨਾ ਲਸ਼ਕਰ ਸੀ ਉਹ ਖੂਬ ਲੜਿਆ ਪਰ ਉਹਨਾਂ ਤੇਰੇ ਸੂਰਮਿਆਂ ਨੇ ਆਪਣਾ ਆਪ ਤੇਰੇ ਸਿਰ ਤੋਂ ਕੁਰਬਾਨ ਕਰ ਦਿੱਤਾ ਉਹ ਲੜ ਲੜ ਕੇ ਆਖਿਰਕਾਰ ਮਰ ਗਏ, ਸ਼ਹੀਦ ਹੋ ਗਏ ਉਹਨਾਂ ਨੇ, ਤੇਰੇ ਤੋਂ ਆਪਣਾ ਆਪ ਕੁਰਬਾਨ ਕਰ ਦਿੱਤਾ।
ਬੇਵਾਸਤੇ ਕੀ ਗੱਲ ਉਹਨੇ ਕਹੀ।
ਪਰ ਜਿਹੜੀ ਉਹ ਦੀਨ ਮਜ਼ਹਬ ਦੇ ਨਾਂ ਤੇ ਫੌਜ ਇਕੱਠੀ ਕੀਤੀ ਸੀ ਨਾ ਸੂਬੇ ਲਾਹੌਰ ਨੇ, ਉਹਦਾ ਨੀ ਜ਼ਿਕਰ ਕੀਤਾ ਇਹਨੇ, ਬਾਦਸ਼ਾਹ ਨੂੰ ਉਸ ਬਾਰੇ ਨੀ ਦੱਸੀ ਗੱਲ, ਬਸ ਇਹੀ ਦੱਸਿਆ ਕਿ ਜਿਹੜੀ ਤੇਰੀ ਫੌਜ ਆ ਉਹਨਾਂ ਤੇ ਸਿੰਘਾਂ ਨੇ ਹਮਲਾ ਕੀਤਾ। ਬਾਕੀ ਜਿਹੜੀ ਦੀਨ ਮਜ਼ਹਬ ਦੇ ਨਾਂ ਤੇ ਇਹਨੇ ਨਵੀਂ ਭਰਤੀ ਕੀਤੀ ਸੀ ਫੌਜ, ਉਹਦਾ ਜ਼ਿਕਰ ਬਾਦਸ਼ਾਹ ਕੋਲ ਨਹੀਂ ਕੀਤਾ।
ਨਿਜ ਟੱਬ ਕੀ ਉਹਨ ਬਾਤ ਲਿਖ ਦਈ।
ਇਹ ਤਾਂ ਆਪਣੇ ਟੱਬ ਦੀ ਆਪਣੇ ਵੱਲ ਦੀ ਇਹਨੇ ਗੱਲ ਲਿਖ ਕੇ ਭੇਜ ਦਿੱਤੀ ਬਾਦਸ਼ਾਹ ਨੂੰ।
ਮਨਸੂਬੇ ਸੋਨ ਖੇਲਿਓ ਖੇਲ,
ਇੱਦਾਂ ਦਾ ਮਨਸੂਬਾ ਬਣਾ ਕੇ ਇਹਨੇ ਇੱਦਾਂ ਦੀ ਖੇਡ ਖੇਡੀ, ਬਾਦਸ਼ਾਹ ਵੱਲੋਂ ਵੀ ਸੱਚਾ ਹੋ ਗਿਆ। ਉਧਰ ਜਿਹੜੀ ਤੁਰਕਾਂ ਦੀ ਫੌਜ ਬਾਦਸ਼ਾਹ ਨੇ ਭੇਜੀ ਸੀ ਉਹ ਮਾਰੀ ਗਈ, ਇਹ ਵੀ ਕਹਿ ਦਿੱਤਾ ਵੀ ਮੈਂ ਤਾਂ ਟਕੇ ਭਰ ਦਿੱਤੇ ਨੇ। ਉਧਰੋਂ ਵੀ ਸੁਰਖਰੂ ਹੋ ਗਿਆ ਕਿ ਮੈਂ ਤਾਂ ਮਾਮਲਾ ਤਾਰ ਦਿੱਤਾ, ਟੈਕਸ ਭਰ ਦਿੱਤਾ, ਪਰ ਉਹ ਸਿੰਘ ਲੈ ਗਏ ਨੇ ਲੁੱਟ ਮਾਰ ਕਰਕੇ ਤੇਰੀ ਫੌਜ ਨੂੰ ਮਾਰ ਕੇ।
ਸਿੰਘ ਸਿਉਂ ਕਰਨ ਲਾ ਗਏ ਉਹ ਮੇਲ,
ਹੁਣ ਇਹਨੇ ਆਖਿਆ ਕਿ ਆਪਾਂ ਇਹਨਾਂ ਸਿੰਘਾਂ ਦੇ ਨਾਲ ਮੇਲ ਮਿਲਾਪ ਕਰ ਲਈਏ ਜੇ ਆਪਾਂ ਰਾਜ ਕਰਨਾ, ਕਿਉਂਕਿ ਇਹਨਾਂ ਨਾਲ ਜਿੰਨਾ ਆਪਾਂ ਲੜ ਕੇ ਵੇਖ ਲਿਆ, ਮਾਰ ਕੇ ਵੇਖ ਲਿਆ, ਖਤਮ ਕਰਕੇ ਵੇਖ ਲਿਆ, ਇਹਨਾਂ ਨੂੰ ਜਿੰਨਾ ਮਾਰਦੇ ਆ ਉਹਨੇ ਹੋਰ ਵਧਦੇ ਜਾਂਦੇ ਨੇ। ਉਸ ਗੇਂਦ ਵਾਂਗੂ ਨੇ ਕਿ ਜਿਹੜੀ ਗੇਂਦ ਜ਼ਮੀਨ ਤੇ ਜਿੰਨੀ ਜ਼ੋਰ ਦੀ ਪਟਕ ਕੇ ਮਾਰੀਏ ਉਨੀ ਹੋਰ ਉੱਚੀ ਆਕਾਸ਼ ਨੂੰ ਚੜ੍ਹਦੀ ਹੈ। ਇਹ ਵੀ ਉਸੇ ਤਰ੍ਹਾਂ ਨੇ, ਇਹਨਾਂ ਨੂੰ ਜਿੰਨਾ ਮਾਰਦੇ ਆ ਉਨੇ ਹੀ ਵਧਦੇ ਚਲੇ ਜਾਂਦੇ ਨੇ।
ਅਸਲਮ ਖਾਂ ਬੜ ਸੂਬੇਦਾਰ,
ਏਦਾਂ ਸੂਬੇ ਲਾਹੌਰ ਨੇ ਆਪਣੀ ਵੱਲੋਂ ਇਹ ਸਾਰੀ ਬਣਤ ਬਣਾ ਕੇ ਏਦਾਂ ਦੀਆਂ ਬਹੁਤ ਸਾਰੀਆਂ ਗੱਲਾਂ ਚਿੱਠੀ ਚ ਲਿਖ ਕੇ ਬਾਦਸ਼ਾਹ ਨੂੰ ਭੇਜੀਆਂ ਹਨ।
ਹੁਣ ਲਿਖਿਓ ਪਤਸ਼ਾਹ ਪੇਚੇ ਨਾਲ,
ਉਹਨੇ ਬੜੇ ਪੇਚੀਦੇ ਢੰਗ ਦੇ ਨਾਲ ਦਾ ਪੇਚ ਬਣਾ ਕੇ ਚਿੱਠੀ ਪਹਿਲਾਂ ਇੱਕ ਵਾਰੀ ਭੇਜ ਦਿੱਤੀ, ਦੁਬਾਰਾ ਫੇਰ ਪਹਿਲਾਂ ਸਿੰਘਾਂ ਨਾਲ ਮਿਲਤੀ ਕਰਦਿਆਂ ਕਰਦਿਆਂ ਸਿੰਘਾਂ ਦੇ ਨਾਲ ਆਪਣਾ ਪਿਆਰ ਵਧਾਉਂਦਿਆਂ ਵਧਾਉਂਦਿਆਂ ਇਹਨੇ ਇੱਕ ਚਿੱਠੀ ਹੋਰ ਬਾਦਸ਼ਾਹ ਨੂੰ ਲਿਖ ਕੇ ਭੇਜੀ ਹੈ।
ਯੈ ਗਨੀਮੈ ਬੁਰੇ ਬਲਾਏ,
ਇਹਨੇ ਆਖਿਆ ਬਾਦਸ਼ਾਹ ਸਲਾਮਤ, ਇਹ ਜਿਹੜੇ ਸਿੰਘ ਨੇ ਬੜੇ ਵੱਡੇ ਗਨੀਮ ਨੇ, ਇਹ ਬੜੀ ਵੱਡੀ ਬੁਰੀ ਬਲਾ ਹਨ।
ਕਹੋ ਪਰਚਾਈਏ ਇਸ ਟੁੱਕ ਪਾਏ,
ਏਦਾਂ ਕਰ ਵੀ ਇਹਨਾਂ ਨੂੰ ਕਿਸੇ ਪ੍ਰਕਾਰ ਦਾ ਲਾਲਚ ਦੇ ਦੇ, ਇਹਨਾਂ ਨੂੰ ਕਿਸੇ ਤਰ੍ਹਾਂ ਦਾ ਤਮਾ ਦੇ ਕੇ ਪਰਚਾ ਕੇ ਰੱਖ, ਕਿਉਂਕਿ ਇਹ ਸੂਰਮਿਆਂ ਦੀ ਕੌਮ ਹੈ, ਇਹ ਬਹਾਦਰਾਂ ਤੇ ਯੋਧਿਆਂ ਦੀ ਕੌਮ ਹੈ, ਇਹਨਾਂ ਨੂੰ ਕਿਸੇ ਤਰ੍ਹਾਂ ਦਾ ਕੋਈ ਲਾਲਚ ਦੇ ਕੇ ਟਿਕਾ ਕੇ ਰੱਖੀਏ।
ਦੋਹੇਰਾ ਗੁਰ ਦਿੱਤਾ ਦੁਸ਼ਮਨ ਮਰੈ ਕਿ ਮੋਰੋ ਕਰੀ ਦੀਏ ਧਾਏ।
ਸੂਬੇ ਲਾਹੌਰ ਨੇ ਵੀ ਲਿਖ ਕੇ ਭੇਜਿਆ, ਆਖਿਆ ਬਾਦਸ਼ਾਹ ਸਲਾਮਤ, ਕਿ ਜੇ ਦੁਸ਼ਮਣ ਗੁੜ ਦਿੱਤਿਆਂ ਮਰਦਾ ਹੋਵੇ ਤੇ ਫਿਰ ਉਹਨੂੰ ਮੋਹਰਾ ਦੇਣ ਦੀ ਲੋੜ ਨਹੀਂ ਹੁੰਦੀ। ਜੇ ਦੁਸ਼ਮਣ ਨੂੰ ਗੁੜ ਦੇ ਕੇ ਮਾਰ ਦਈਏ ਵੀ ਗੁੜ ਦੇ ਕੇ ਮਰਦਾ ਹੋਵੇ ਦੁਸ਼ਮਣ, ਤੇ ਫਿਰ ਮੋਹਰਾ ਖਰੀਦਣ ਦੀ ਕੀ ਲੋੜ ਹੈ, ਜ਼ਹਿਰ ਖਰੀਦਣ ਦੀ ਕੀ ਲੋੜ ਹੈ।
ਕਹੇ ਸਿਆਣੀ ਗੱਲ ਇਮੈ ਟੁੱਕ ਪਾਏ ਕੁੱਤਾ ਨਾ ਕਟਾਏ।
ਸਿਆਣਿਆਂ ਦੀ ਇਹ ਕਹਾਵਤ ਹੈ ਕਿ ਜੇ ਕਿਸੇ ਕੂਕਰ ਨੂੰ ਕੋਈ ਟੁਕੜਾ ਪਾ ਦਈਏ ਤੇ ਫਿਰ ਉਹ ਕੁੱਤਾ ਜਿਹੜਾ ਹੈ, ਉਹ ਕੂਕਰ ਜਿਹੜਾ ਹੈ, ਉਹ ਫਿਰ ਉਸ ਵੇਲੇ ਹਮਲਾ ਨਹੀਂ ਕਰਦਾ ਜਿਹੜਾ ਉਹਨੂੰ ਟੁੱਕੜ ਪਾ ਦੇਵੇ। ਕਹਿਣ ਲੱਗਾ ਸਿਆਣਿਆਂ ਦੀ ਇਹ ਕਹਾਵਤ ਹੈ ਕਿ ਗੁੜ ਦਿੱਤਿਆਂ ਜੇ ਦੁਸ਼ਮਣ ਮਰਦਾ ਹੋਵੇ ਤੇ ਫਿਰ ਉਹਨੂੰ ਜ਼ਹਿਰ ਦੇਣ ਦੀ ਲੋੜ ਨਹੀਂ ਹੁੰਦੀ। ਇਸ ਕਰਕੇ ਜੇ ਇਹਨਾਂ ਸਿੰਘਾਂ ਨੂੰ ਕਾਬੂ ਕਰਨਾ ਤੇ ਇਹਨਾਂ ਨੂੰ ਕੋਈ ਨਵਾਬੀ ਦੇ ਛੱਡੀਏ, ਇਹਨਾਂ ਨੂੰ ਕੋਈ ਖਿਲਤ ਦੇ ਛੱਡੀਏ, ਇਹਨਾਂ ਨੂੰ ਕਿਸੇ ਤਰ੍ਹਾਂ ਦਾ ਕੋਈ ਲਾਲਚ ਲੋਭ ਦੇ ਕੇ ਟਿਕਾ ਛੱਡੀਏ ਕਿ ਸ਼ਾਂਤੀ ਦੇ ਨਾਲ ਬੈਠੇ ਰਹਿਣ ਤੇ ਸਾਡਾ ਦੇਸ਼ ਨਾ ਉਜਾੜਨ, ਸਾਡੇ ਲੋਕਾਂ ਨੂੰ ਨਾ ਉਜਾੜਨ।
ਚੌਪਈ ਕਹੋ ਦੋਸੋਂ ਛਲ ਕੋ ਕੀਜੈ।
ਹੇ ਬਾਦਸ਼ਾਹ, ਆਪਾਂ ਛਲ ਹੀ ਕਰਨਾ, ਆਪਾਂ ਕਿਹੜਾ ਸੱਚਮੁੱਚ ਦਾ ਦੇ ਦੇਣਾ ਇਹਨਾਂ ਨੂੰ ਸਾਰਾ ਕੁਝ, ਕੁਝ ਸਮੇਂ ਵਾਸਤੇ ਇਹਨਾਂ ਨੂੰ ਟਿਕਾ ਕੇ ਰੱਖ ਲਈਏ, ਜਦੋਂ ਸੁੱਖ ਰਹਿਣੇ ਹਿਲ ਜਾਣਗੇ ਫਿਰ ਇਹਨਾਂ ਨੂੰ ਧਰ ਦਬੋਚਾਂਗੇ। ਆਪਾਂ ਕਿਹੜਾ ਦੌੜ ਚੱਲਿਆ, ਇਹ ਦੇਸ਼ ਸਾਡਾ, ਇਹਨਾਂ ਤੇ ਆਪਾਂ ਫਿਰ ਦੁਬਾਰਾ ਹਮਲਾ ਕਰ ਲਵਾਂਗੇ, ਪਰ ਹੁਣ ਇੱਕ ਵਾਰ ਇਹਨਾਂ ਨੂੰ ਆਪਾਂ ਕਿਸੇ ਤਰ੍ਹਾਂ ਦਾ ਲਾਲਚ ਲੋਭ ਦੇ ਕੇ ਟਿਕਾ ਛੱਡੀਏ।
ਫਿਰ ਮਾਰ ਲੈ ਜਬ ਆਮਨ ਪਤੀਜੈ,
ਫਿਰ ਜਦੋਂ ਕਿਤੇ ਸਾਡਾ ਦਾ ਲੱਗਾ, ਜਦੋਂ ਕਿਤੇ ਸਾਡਾ ਵੱਲ ਛਲ ਚੱਲਿਆ ਤੇ ਆਪਣੇ ਦਾ ਪੇਚ ਥੱਲੇ ਲਿਆ ਕੇ ਫਿਰ ਇਹਨਾਂ ਨੂੰ ਮਾਰ ਮੁਕਾਵਾਂਗੇ।
ਕਹੋ ਉਹਨੇ ਸਿਰੋਂ ਪਾਓ ਕਲਾਵਾਂ,
ਤੇ ਜੇ ਬਾਦਸ਼ਾਹ ਸਲਾਮਤ ਤੂੰ ਕਵੇਂ, ਤੇਰੀ ਇਜਾਜ਼ਤ ਹੋਵੇ, ਤੇਰੀ ਆਗਿਆ ਹੋਵੇ ਤੇ ਮੈਂ ਇਹਨਾਂ ਸਿੰਘਾਂ ਨੂੰ ਕੋਈ ਸਿਰੇ ਪਾਓ ਭੇਜ ਦਿਆਂ, ਕੋਈ ਨਵਾਬੀ ਦੀ ਖਿਲਤ ਭੇਜਦਿਆਂ ਇਹ ਕਹਿ ਕੇ ਕਿ ਖਿਲਤ ਨਹੀਂ ਹੈ ਨਵਾਬੀ ਹੈ, ਜੇ ਤੂੰ ਕਹੇ ਤੇ ਮੈਂ ਏਦਾਂ ਦਾ ਕੋਈ ਸਿਰੇ ਪਾਓ ਜਾਂ ਏਦਾਂ ਦਾ ਕੋਈ ਲੋਭ ਲਾਲਚ ਇਹਨਾਂ ਨੂੰ ਭੇਜ ਦਿਆਂ।
ਲੇਟ ਪੇਟ ਸੋਨਾ ਪਤਿਆਂ ਵਾਂ,
ਮੈਂ ਲੋਟ ਪੋਟ ਹੋ ਕੇ ਕਿਤੇ ਮਿੰਨਤ ਤਰਲਾ ਕਰਕੇ ਉਹਨਾਂ ਨੂੰ ਆਪਣੇ ਆਪ ਤੇ ਖੁਸ਼ ਕਰ ਲਵਾਂ, ਉਹਨਾਂ ਨੂੰ ਆਪਣੇ ਆਪ ਤੇ ਪ੍ਰਸੰਨ ਕਰ ਲਵਾਂ।
ਉਤ ਇਮ ਲਿਖੇ ਔਰਾ ਕਰੇ,
ਏਦਾਂ ਬਾਦਸ਼ਾਹ ਨੂੰ ਇਹਨੇ ਲਿਖ ਕੇ ਭੇਜ ਦਿੱਤਾ। ਬਾਦਸ਼ਾਹ ਕਹਿੰਦਾ ਵੀ ਇਹ ਸਿੰਘ ਹੁੰਦੇ ਕਿਹੋ ਜਿਹੇ ਨੇ? ਮੁਹੰਮਦ ਸ਼ਾਹ ਸੀ ਬਾਦਸ਼ਾਹ ਉਸ ਵੇਲੇ ਹਿੰਦੁਸਤਾਨ ਦਾ, ਉਹਨੇ ਆਖਿਆ ਵੀ ਮੈਂ ਕਦੇ ਸਿੰਘ ਵੇਖੇ ਨਹੀਂ, ਭੰਡ ਬੁਲਾਓ। ਭੰਡ ਬੁਲਾਏ, ਉਹਨਾਂ ਨੂੰ ਆਖਿਆ ਵੀ ਨਾਟਕ ਖੇਡ ਕੇ ਦੱਸੋ ਸਿੰਘਾਂ ਦੀਆਂ ਨਕਲਾਂ ਰਚ ਕੇ ਵੀ ਕਿੱਦਾਂ ਦੇ ਸਿੰਘ ਹੁੰਦੇ ਨੇ। ਭੰਡਾਂ ਨੇ ਸਿੰਘਾਂ ਦੀਆਂ ਨਕਲਾਂ ਰਚੀਆਂ ਤੇ ਸਿੰਘਾਂ ਨੇ ਜਿਹੋ ਜਿਹੇ ਸਰੂਪ ਸਨ ਉਦਾਂ ਦੇ ਸਰੂਪ ਬਣਾ ਲਏ ਤੇ ਇਹ ਵੀ ਕਹਿ ਦਿੱਤਾ ਵੀ ਇੱਕ ਪਾਸੇ ਤੂੰ ਆਪਣੀ ਫੌਜ ਭੇਜ ਦੇ ਤੇ ਇੱਕ ਪਾਸੇ ਅਸੀਂ ਲੜਾਂਗੇ। ਲੜਨ ਦੀ ਐਕਟਿੰਗ ਕਰਨੀ ਆ, ਵੀ ਉਦਾਂ ਖਾਸ ਨਹੀਂ ਲੜਨਾ। ਪਰ ਕਹਿੰਦੇ ਜਦੋਂ ਲੜਨ ਲੱਗੇ ਤੇ ਲੜਦਿਆਂ ਲੜਦਿਆਂ ਸੱਚਮੁੱਚ ਹੀ ਇੰਨਾ ਜ਼ਿਆਦਾ ਲੜੇ ਕਿ ਕਈ ਤੁਰਕਾਂ ਦੇ ਉਹਨਾਂ ਦੇ ਸਿਪਾਹੀ ਮਾਰ ਮੁਕਾਏ। ਬਾਦਸ਼ਾਹ ਵੇਖ ਕੇ ਬੜਾ ਹੈਰਾਨ ਹੋਇਆ ਵੀ ਇਹ ਤਾਂ ਨਕਲ ਸੀ ਤੇ ਨਕਲ ਦੇ ਵਿੱਚ ਇਹਨਾਂ ਨੇ ਮੇਰੇ ਕਈ ਬੰਦੇ ਮਾਰ ਦਿੱਤੇ ਨੇ, ਜਿਹੜੇ ਅਸਲੀ ਹੋਣਗੇ ਉਹਨਾਂ ਨੇ ਪਤਾ ਨਹੀਂ ਕਿੰਨਾ ਕੁ ਫਤੂਰ ਪਾਇਆ ਹੋਣਾ ਪੰਜਾਬ 'ਚ, ਉਹ ਪਤਾ ਨਹੀਂ ਕਿੱਡੇ ਕੁ ਬਹਾਦਰ ਹੋਣਗੇ। ਉਹਨੇ ਉਸ ਵਕਤ ਫਿਰ ਆਖਿਆ ਵੀ 1,00,000 ਰੁਪਈਏ ਦੀ ਖਿਲਤ ਜਿਹੜੀ ਹੈ ਉਹ ਸੂਬੇ ਲਾਹੌਰ ਨੂੰ ਆਗਿਆ ਦੇ ਦਿੱਤੀ ਕਿ ਤੂੰ ਭੇਜ ਦੇ ਇਹਨਾਂ ਸਿੰਘਾਂ ਨੂੰ, ਨਵਾਬੀ ਲਿਖ ਕੇ ਭੇਜ ਦੇ ਕਿ ਟਿਕ ਕੇ ਸ਼ਾਂਤ ਹੋ ਕੇ ਬੈਠੇ ਰਹਿਣ। ਤੂੰ ਇਸ ਪ੍ਰਕਾਰ ਦੇ ਨਾਲ ਇੱਧਰ ਸੂਬੇ ਲਾਹੌਰ ਨੇ ਇਹ ਵਾਕਿਆਤ ਖਾਲਸਾ ਜੀ ਸਨ 1790 ਦਾ ਵਾਕਿਆਤ ਹੈ, ਯਾਨੀ ਕਿ 1733 ਈਸਵੀ ਦਾ ਸਾਲ ਸੀ ਜਦੋਂ ਦਾ ਇਹ ਸਾਰਾ ਵਰਤਾਰਾ ਵਰਤ ਰਿਹਾ। ਕਲਗੀਧਰ ਪਾਤਸ਼ਾਹ ਦੇ ਜੋਤੀ ਜੋਤ ਮਹਾਰਾਜ ਜੀ 1708 'ਚ ਸਮਾਏ ਨੇ। ਇਹ ਨਵਾਬੀ ਦੀ ਜਿਹੜੀ ਖਿਲਤ ਖਾਲਸੇ ਕੋਲ ਆ ਰਹੀ ਹੈ 1733 ਈਸਵੀ ਦਾ ਸਾਲ ਹੈ। ਤੋ ਸੂਬੇ ਲਾਹੌਰ ਨੇ ਉਸ ਵਕਤ ਬਾਦਸ਼ਾਹ ਕੋਲ ਇਜਾਜ਼ਤ ਲੈ ਲਈ, ਆਗਿਆ ਲੈ ਲਈ ਕਿ ਖਾਲਸੇ ਨੂੰ ਕਿਸੇ ਪ੍ਰਕਾਰ ਦੀ ਖਿਲਤ ਭੇਜ ਕੇ ਇਹਨਾਂ ਨੂੰ ਬੜਾਓ ਕਰਕੇ ਟਿਕਾ ਕੇ ਰੱਖੀਏ।
ਉਤਮ ਲਿਖੇ ਔਰਾ ਕਰੇ,
ਉਧਰ ਬਾਦਸ਼ਾਹ ਨੂੰ ਏਦਾਂ ਲਿਖ ਕੇ ਭੇਜ ਦਿੱਤੀ ਤੇ ਇਧਰ ਨਵਾਬ ਨੇ ਇਸ ਤਰ੍ਹਾਂ ਕੀਤੀ।
ਬੇਗ ਸਿੰਘ ਸਦਿਓ ਸੀ ਕਰੇ,
ਖਾਲਸਾ ਜੀ ਸੂਬੇ ਲਾਹੌਰ ਦੇ ਕੋਲ ਨੌਕਰੀ ਕਰਦੇ ਸਨ ਭਾਈ ਸੁਬੇਗ ਸਿੰਘ ਜੀ ਜੰਬਰ। ਇਹ ਬੜੇ ਗੁਰੂ ਘਰ ਦੇ ਪਿਆਰੇ ਸਿੰਘ ਸਨ ਭਾਈ ਸੁਬੇਗ ਸਿੰਘ ਜੀ। ਇਹ ਨੌਕਰੀ ਤਾਂ ਮੁਸਲਮਾਨਾਂ ਦੇ ਪਾਸ ਕਰਦੇ ਸਨ ਤੇ ਕਈ ਵਾਰ ਕਈ ਝਗੜੇ ਜਿਹੜੇ ਸਿੰਘਾਂ ਦੇ ਨਾਲ ਹੁੰਦੇ ਸੀ ਭਾਈ ਸੁਬੇਗ ਸਿੰਘ ਜੀ ਆਪ ਹੀ ਵਿੱਚ ਪੈ ਕੇ ਉੱਥੇ ਠੰਡੇ ਕਰ ਦਿੰਦੇ ਸੀ। ਸੂਬੇ ਲਾਹੌਰ ਦੇ ਉੱਤੇ ਆਪਣਾ ਪ੍ਰਭਾਵ ਪਾ ਕੇ ਕਈ ਵਾਰੀ ਸਿੰਘਾਂ ਤੇ ਹਮਲਾ ਕਰਨ ਤੋਂ ਰੋਕ ਦਿਆ ਕਰਦੇ ਸਨ। ਪਰ ਸਰਕਾਰੀ ਨੌਕਰੀ ਕਰਦੇ ਸਨ, ਉੱਥੇ ਵਜ਼ੀਰ ਸਨ ਸੂਬੇ ਲਾਹੌਰ ਦੇ ਪਾਸ। ਤੋ ਇਹਦੇ ਆਖਿਆ ਕਿ ਸਿੰਘ ਹੈ ਤੇ ਸਿੰਘਾਂ ਦੇ ਨਾਲ ਇਹਦਾ ਪਿਆਰ ਵੀ ਹੈ ਭਾਈ ਸੁਬੇਗ ਸਿੰਘ ਦਾ। ਤੋ ਸੂਬੇ ਲਾਹੌਰ ਨੇ ਭਾਈ ਸੁਬੇਗ ਸਿੰਘ ਨੂੰ ਆਪਣੇ ਕੋਲ ਬੁਲਾਇਆ।
ਕਯੋ ਜਾਏ ਤੋ ਖਾਲਸੇ ਵੱਲ,
ਭਾਈ ਸੁਬੇਗ ਸਿੰਘ ਜੰਬਰ ਨੂੰ, ਹਾਲਾਂਕਿ ਬਾਅਦ ਵਿੱਚ ਇਹਨਾਂ ਨੂੰ ਵੀ ਸ਼ਹੀਦ ਕਰ ਦਿੱਤਾ ਗਿਆ ਸੀ। ਭਾਈ ਸੁਬੇਗ ਸਿੰਘ ਤੇ ਇਹਨਾਂ ਦਾ ਪੁੱਤਰ ਭਾਈ ਸਬਾਜ ਸਿੰਘ, ਜਿਹਨਾਂ ਬਾਬਤ ਆਪਾਂ ਅਰਦਾਸ ਵਿੱਚ ਰੋਜ਼ ਪੜ੍ਹਦੇ ਹਾਂ ਨਾ, ਜਿਹੜੇ ਚਰਖੜੀਆਂ ਤੇ ਚਾੜੇ ਗਏ, ਇਹ ਚਰਖੜੀਆਂ ਤੇ ਚੜ੍ਹਨ ਵਾਲੇ ਸਨ ਦੋਵੇਂ ਪਿਓ ਪੁੱਤਰ, ਭਾਈ ਸੁਬੇਗ ਸਿੰਘ ਤੇ ਇਹਨਾਂ ਦਾ ਪੁੱਤਰ ਸਬਾਜ ਸਿੰਘ। ਅੱਗੇ ਇਹਨਾਂ ਦੀ ਸ਼ਹੀਦੀ ਦਾ ਪ੍ਰਸੰਗ ਵੀ ਆਉਣਾ ਹੈ। ਤੋ ਭਾਈ ਸੁਬੇਗ ਸਿੰਘ ਨੂੰ ਸੂਬੇ ਲਾਹੌਰ ਨੇ ਆਪਣੇ ਕੋਲ ਸੱਦਿਆ, ਆਪਣੇ ਪਾਸ ਬੁਲਾਇਆ ਤੇ ਬੁਲਾ ਕੇ ਕਹਿਣ ਲੱਗਾ ਕਿ ਤੂੰ ਸਿੰਘਾਂ ਵੱਲ ਜਾ, ਕਿਉਂਕਿ ਤੇਰਾ ਸਿੰਘਾਂ ਨਾਲ ਰਾਬਤਾ ਹੈ, ਤੂੰ ਸਿੰਘਾਂ ਦੇ ਨਾਲ ਮੁਹੱਬਤ ਰੱਖਦਾ, ਤੇਰੀ ਉਹਨਾਂ ਦੇ ਨਾਲ ਸਾਂਝ ਹੈ, ਤੂੰ ਵੀ ਸਿੰਘ ਹੈ ਗੁਰੂ ਦਾ, ਤੇ ਤੂੰ ਸਿੰਘਾਂ ਦੇ ਕੋਲ ਖਾਲਸੇ ਦੇ ਕੋਲ ਜਾ।
ਅਮਰੇ ਉਨ ਕੀ ਕਰਾ ਦਿਓ ਗੱਲ,
ਤੇ ਮੇਰੀ ਤੇ ਸਾਡੀ ਤੇ ਉਹਨਾਂ ਦੇ ਸਾਡੀ ਗੱਲ ਕਰਾ ਦੇ, ਯਾਨੀ ਕਿ ਵਿੱਚ ਤੂੰ ਵਿਚੋਲਾ ਪੈ ਕੇ ਵਿਚੋਲਾ ਬਣ ਕੇ ਸਾਡੀ ਸਾਂਝ ਕਰਾ ਦੇ।
ਭਲੀ ਕਰੀ ਉਨ ਯਾ ਫੌਜ ਮਾਰੇ,
ਉਹਨਾਂ ਨੇ ਚੰਗਾ ਕੀਤਾ, ਮੇਰੇ ਵੱਲੋਂ ਉਹਨਾਂ ਨੂੰ ਜਾ ਕੇ ਵਧਾਈ ਦੇਵੀ ਤੇ ਧੰਨਵਾਦ ਕਰੀ ਸਿੰਘਾਂ ਦਾ ਕਿ ਉਹਨਾਂ ਨੇ ਬੜਾ ਚੰਗਾ ਕੀਤਾ ਕਿ ਜਿਹੜੀ ਆ ਭੀਲੋਵਾਲ ਦੇ ਵਿੱਚ ਫੌਜ ਆਈ ਸੀ ਉਹ ਮਾਰ ਦਿੱਤੀ ਆ, ਦਿੱਲੀਓਂ ਆਈ ਸੀ, ਉਹਨਾਂ ਮੇਰੇ ਕੋਲੋਂ ਟਕੇ ਲੈਣੇ ਸੀ, ਮੇਰੀ ਜਾਨ ਤੰਗ ਕਰਨੀ ਸੀ, ਚੰਗਾ ਕੀਤਾ ਤੁਸੀਂ ਉਹਨਾਂ ਨੂੰ ਮਾਰ ਮੁਕਾਇਆ, ਇਹ ਤਾਂ ਬੜਾ ਵਧੀਆ ਕੀਤਾ, ਇਹਦੇ ਵਾਸਤੇ ਮੈਂ ਤੁਹਾਡਾ ਸ਼ੁਕਰ ਗੁਜ਼ਾਰ ਹਾਂ, ਇਹਦੇ ਵਾਸਤੇ ਮੈਂ ਤੁਹਾਡਾ ਲੱਖ ਲੱਖ ਧੰਨਵਾਦ ਕਰਦਾ, ਇਹ ਮੇਰੇ ਵੱਲੋਂ ਉਹਨਾਂ ਨੂੰ ਤੁਸੀਂ ਕਹਿ ਦੇਣਾ ਖਾਲਸੇ ਪੰਥ ਨੂੰ।
ਅਮਰੇ ਸਿਰ ਤੇ ਜਨ ਜੂੰ ਤਾਰੇ,
ਇਹ ਤਾਂ ਉਹ ਗੱਲ ਹੋਈ ਵੀ ਮੇਰੇ ਸਿਰ ਦੇ ਵਿੱਚ ਜੂੰ ਸੀ ਤੇ ਜੂੰ ਨੇ ਮੈਨੂੰ ਤੰਗ ਕੀਤਾ ਹੋਇਆ ਸੀ ਖੁਰਕ ਕਰ ਕਰਕੇ ਤੇ ਤੁਸੀਂ ਉਹ ਜੂ ਆ ਕੇ ਚੁਣ ਕੇ ਮੇਰੇ ਕੇਸਾਂ ਦੇ ਵਿੱਚੋਂ ਬਾਹਰ ਕੱਢ ਦਿੱਤੀ ਹੈ, ਉਹ ਤੁਸੀਂ ਮੇਰੇ ਤੇ ਏਡਾ ਵੱਡਾ ਤਰਸ ਕੀਤਾ ਹੈ ਤਾਂ ਮੇਰੇ ਸਿਰ ਤੇ ਜੂ ਬਣ ਕੇ ਚਮੜੇ ਹੋਏ ਸਨ, ਇਹ ਚਾਹੁੰਦੇ ਸੀ ਟੈਕਸ ਲੈਣਾ ਤੇ ਤੁਸੀਂ ਉਹਨਾਂ ਨੂੰ ਮਾਰ ਕੇ ਮੇਰੇ ਸਿਰੋਂ ਜੂ ਦੂਰ ਕਰ ਦਿੱਤੀ, ਇਹ ਤਾਂ ਬੜਾ ਵਧੀਆ ਕੀਤਾ।
ਐਸ ਭਾਂਤ ਜਾ ਹੁਣ ਸਮਝਾਇਓ,
ਇਦਾਂ ਜਾ ਕੇ ਤੁਸੀਂ ਖਾਲਸੇ ਨੂੰ ਭਾਈ ਸੁਬੇਗ ਸਿੰਘ ਜੀ ਮੇਰੇ ਵੱਲੋਂ ਇਹ ਗੱਲ ਸਮਝਾਓ।
ਓਏ ਹਮੈ ਬਰਾਦਰ ਹਮ ਉਸ ਭਈਓ,
ਉਹਨਾਂ ਨੂੰ ਆਖੋ ਵੀ ਉਹ ਸਾਡੇ ਬਰਾਦਰ ਨੇ, ਬਰਾਦਰ ਭਰਾ ਨੂੰ ਕਹਿੰਦੇ ਨੇ ਫਾਰਸੀ ਵਿੱਚ, ਉਹ ਸਾਡੇ ਬਰਾਦਰ ਨੇ ਤੇ ਅਸੀਂ ਉਹਨਾਂ ਦੇ ਭਰਾ ਹਾਂ, ਉਹ ਏਦਾਂ ਸਮਝ ਲੈਣ ਕਿ ਸਾਡੀ ਭਾਈਵਾਲ ਤਾਂ ਬਣ ਗਈ ਹੈ, ਉਹ ਸਾਡੇ ਭਰਾ ਨੇ ਅਸੀਂ ਉਹਨਾਂ ਦੇ ਭਰਾ ਹਾਂ।
ਤੁਮ ਹਮ ਸੁਖਦ ਹਮ ਤੁਮ ਸੁਖਦਾਏ,
ਉਹਨਾਂ ਨੂੰ ਆਖੋ ਕਿ ਤੁਸੀਂ ਸਾਨੂੰ ਸੁਖ ਦਿੱਤਾ, ਉਹਨਾਂ ਫੌਜ ਨੂੰ ਮਾਰ ਕੇ ਬੜਾ ਵਧੀਆ ਕੀਤਾ ਤੇ ਤੁਸੀਂ ਮੈਨੂੰ ਸੁਖ ਦਿੱਤਾ ਤੇ ਮੈਂ ਤੁਹਾਨੂੰ ਸੁਖ ਦਿਆਂਗਾ, ਤੁਸੀਂ ਮੇਰੇ ਲਈ ਸੁਖਦਾਈ ਹੋ ਜਾਓ, ਮੈਂ ਤੁਹਾਡੇ ਲਈ ਸੁਖਦਾਈ ਹੋ ਜਾਵਾਂਗਾ।
ਰਲ ਮਿਲ ਲਈਏ ਮੁਲਕ ਵਸਾਏ,
ਤੇ ਆਪਾਂ ਰਲ ਮਿਲ ਕੇ ਸਾਰਾ ਮੁਲਕ ਵਸਾ ਲਈਏ, ਇਹ ਸਾਰਾ ਪੰਜਾਬ ਦਾ ਜਿਹੜਾ ਇਲਾਕਾ ਇਹ ਸਾਰੇ ਰਲ ਮਿਲ ਕੇ ਵੰਡ ਲਈਏ, ਜਿੰਨਾ ਮੁਲਕ ਤੁਹਾਨੂੰ ਚਾਹੀਦਾ ਤੁਸੀਂ ਸਾਂਭ ਲਓ, ਜਿੰਨਾ ਤੁਸੀਂ ਮੈਨੂੰ ਦਿਓਗੇ ਉਹ ਮੈਂ ਸਾਂਭ ਲਵਾਂਗਾ, ਤੇ ਰਲ ਮਿਲ ਕੇ ਆਪਾਂ ਇਹ ਮੁਲਕ ਵਸਾ ਲਈਏ।
ਜਗੀਰ ਲਿਖਾਏ ਲਿਓ ਗੁਰ ਚੱਕ ਨਾਲ,
ਜਿਹੜੀ ਗੁਰੂ ਕਾ ਚੱਕ ਹੈ ਸ੍ਰੀ ਅੰਮ੍ਰਿਤਸਰ ਸਾਹਿਬ, ਉਹਦੇ ਨਾਂ ਤੁਸੀਂ ਜਿੰਨੀ ਜਗੀਰ ਲਿਖਾਣਾ ਚਾਹੁੰਦੇ ਹੋ, ਜਿੰਨਾ ਇਲਾਕਾ ਤੁਹਾਨੂੰ ਚਾਹੀਦਾ, ਜਿਹੜਾ ਜਿਹੜਾ ਇਲਾਕਾ ਚਾਹੀਦਾ, ਜਿਹੜੀ ਜਗੀਰ ਤੁਹਾਨੂੰ ਚਾਹੀਦੀ ਆ, ਉਹ ਮੈਂ ਲਿਖ ਕੇ ਦੇਣ ਨੂੰ ਤਿਆਰ ਹਾਂ।
ਅਬ ਤੁਮ ਕਲੋ ਨਾ ਮੁਲਕ ਉਜਾੜ,
ਪਰ ਹੁਣ ਮੇਰੀ ਬੇਨਤੀ ਆ, ਮੇਰਾ ਤਰਲਾ ਆ ਤੁਹਾਡੇ ਅੱਗੇ ਵੀ, ਹੁਣ ਮੇਰਾ ਮੁਲਕ ਨਾ ਉਜਾੜੋ, ਹੁਣ ਮੇਰੇ ਜਿਹੜੇ ਲੋਕ ਨੇ ਉਹਨਾਂ ਨੂੰ ਨਾ ਉਜਾੜੋ।
ਦੋਹੇਰਾ ਸਭੀ ਤੁਮਾਰੋ ਦੇਸ਼ ਹੈ, ਸਭ ਤੁਮਰੋ ਅਜ਼ੀਜ਼ ਪਿਰਾਏ,
ਸਾਰਾ ਦੇਸ਼ ਤੁਹਾਡਾ, ਔਰ ਇੱਥੇ ਜਿੰਨੇ ਵੀ ਤੁਹਾਡੇ ਲੋਕ ਨੇ ਤੁਹਾਡੇ ਹੀ ਭੈਣ ਭਰਾ ਨੇ, ਇਹ ਤੁਹਾਡੇ ਹੀ ਅਜ਼ੀਜ਼ ਭਰਾ ਹਨ।
ਉਨਹੀਂ ਕੋ ਦੁੱਖ ਕਿਮ ਦਿਓ ਕਯੋ ਉਨ ਸੁਖ ਦਾਏ,
ਤੁਸੀਂ ਉਹਨਾਂ ਨੂੰ ਹੀ ਆਪਣੇ ਭਰਾਵਾਂ ਨੂੰ ਹੀ ਕਿਉਂ ਦੁੱਖ ਦਿੰਦੇ ਜੇ, ਤੁਸੀਂ ਉਹਨਾਂ ਵਾਸਤੇ ਸੁਖਦਾਈ ਹੋ ਕੇ ਸਾਬਤ ਹੋਵੋ, ਜਿੰਨੀ ਜਗੀਰ ਤੁਹਾਨੂੰ ਚਾਹੀਦੀ ਹੈ ਮੈਂ ਉਹ ਤੁਹਾਨੂੰ ਦੇਣ ਵਾਸਤੇ ਤਿਆਰ ਹਾਂ।
ਜੋ ਭਾਈ ਸੁਬੇਗ ਸਿੰਘ ਉਸ ਅੱਗਿਓਂ ਭਾਖੇ,
ਭਾਈ ਸਾਹਿਬ ਭਾਈ ਸੁਬੇਗ ਸਿੰਘ ਜੀ ਨੇ ਜਦੋਂ ਸੂਬੇ ਲਾਹੌਰ ਦੀਆਂ ਇਹ ਗੱਲਾਂ ਸੁਣੀਆਂ, ਸੁਣ ਕੇ ਭਾਈ ਸੁਬੇਗ ਸਿੰਘ ਜੀ ਬੋਲੇ ਅੱਗੋਂ ਕਹਿਣ ਲੱਗੇ,
ਕਿਛ ਖਾਲਸੇ ਮੈਂ ਟਿਕਦੇ ਰਾਖੇ,
ਕਹਿਣ ਲੱਗੇ ਨਵਾਬ ਜੀ ਸੁੱਕੀਆਂ ਸੁੱਕੀਆਂ ਹੀ ਗੱਲਾਂ ਕਹਿਣੀਆਂ ਨੇ ਖਾਲਸੇ ਨੂੰ ਜਾਂ ਕੁਝ ਭੇਜੋਗੇ ਵੀ ਨਾਲ, ਖਾਲਸਾ ਪਾਤਸ਼ਾਹ ਹੈ ਤੇ ਪਾਤਸ਼ਾਹ ਦੇ ਕੋਲ ਜਾਣ ਵਾਸਤੇ ਕੋਈ ਭੇਟਾ ਲੈ ਕੇ ਜਾਈਦੀ ਹੈ, ਪਾਤਸ਼ਾਹਾਂ ਨੂੰ ਖਾਲੀ ਹੱਥ ਮਿਲੀਦਾ ਕਿਤੇ, ਤੂੰ ਵੀ ਨਵਾਬ ਹੈ ਤੈਨੂੰ ਵੀ ਕੋਈ ਮਿਲਣ ਆਉਂਦਾ, ਖਾਲੀ ਹੱਥ ਤਾਂ ਨਹੀਂ ਆਉਂਦਾ ਮਿਲਣ, ਸਿਆਣਿਆਂ ਦੀ ਕਹਾਵਤ ਵੀ ਹੈ ਵੈਦ ਨਿਰਪ ਯਾਰ ਸੰਤ ਪੈ, ਖਾਲੀ ਹੱਥ ਨਾ ਜਾ, ਡਾਕਟਰ ਦੇ ਕੋਲ ਰਾਜੇ ਦੇ ਕੋਲ ਤੇ ਕਿਸੇ ਮਹਾਤਮਾ ਸੰਤ ਦੇ ਕੋਲ ਕਦੇ ਖਾਲੀ ਹੱਥ ਨਹੀਂ ਜਾਣਾ ਚਾਹੀਦਾ, ਕੁਝ ਨਾ ਕੁਝ ਲੈ ਕੇ ਜਾਣਾ ਚਾਹੀਦਾ, ਖਾਲਸਾ ਦਾ ਪਾਤਸ਼ਾਹ ਤੇ ਤੂੰ ਆ ਸੁੱਕੀਆਂ ਸੁੱਕੀਆਂ ਗੱਲਾਂ ਹੀ ਕਹਿ ਕੇ ਭੇਜਣੀਆਂ ਨੇ ਮੈਨੂੰ, ਜਾਂ ਕੁਝ ਭੇਟਾ ਵੀ ਭੇਜੇਗਾ ਖਾਲਸੇ ਦੇ ਚਰਣਾ ਵਿੱਚ,
ਕਿਚ ਤੋਹਫੋ ਤੋਹਫਾਇਤ ਉਹ ਮਗਰੋਂ ਦਿਓ,
ਕਹਿਣ ਲੱਗਾ ਕੁਝ ਤੋਹਫਾ ਤੋਹਫਾਇਤ ਵੀ ਦਿਓ ਜਿਹੜਾ ਮੈਂ ਖਾਲਸੇ ਨੂੰ ਜਾ ਕੇ ਤੇਰੇ ਵੱਲੋਂ ਭੇਟ ਕਰਾਂ ਤੇ ਕਹਿ ਸਕਾਂ ਕਿ ਨਵਾਬ ਨੇ ਸੂਬੇ ਲਾਹੌਰ ਨੇ ਤੁਹਾਡੇ ਚਰਨਾਂ ਵਿੱਚ ਇਹ ਤੋਹਫਾ ਭੇਜਿਆ, ਇਹ ਤੋਹਫਾਇਤ ਭੇਜੀ ਹੈ।
ਤਾਂ
ਉਹ ਤੇਰੇ ਹਾਂ ਖਾਲਸਾ ਕੋਈ ਤੋਹਫਿਆਂ ਦਾ ਭੁੱਖਾ ਨਹੀਂ ਗਾ, ਇਹ ਖਾਲਸੇ ਦਾ ਸਤਿਕਾਰ ਹੋਵੇਗਾ, ਕਿਉਂਕਿ ਖਾਲਸੇ ਨੂੰ ਪ੍ਰੇਮ ਦੇ ਨਾਲ ਬੇਨਤੀ ਕਰ ਲਓ ਤੇ ਮੰਨ ਲੈਣਗੇ, ਪਰ ਜੇ ਆਖੋਗੇ ਨਾ ਅੜੀ ਅੜੀ ਨੂੰ ਨਹੀਂ ਮੰਨਦੇ ਹੋ, ਉਹਨਾਂ ਦਾ ਤਾਂ ਸਿਧਾਂਤ ਹੀ ਇਹ ਹੈ ਵੀ ਅੜੇ ਸੋ ਚੜੇ ਸ਼ਰਨ ਪਰੇ ਸੋ ਤਰੇ, ਸ਼ਰਨ ਪਏਗਾ ਤੇ ਤਾਰ ਦੇਣਗੇ, ਅੜੇਗਾ ਤੇ ਝਾੜ ਕੇ ਰੱਖ ਦੇਣਗੇ, ਉਹ ਤੂੰ ਵੇਖ ਹੀ ਲਿਆ ਪਹਿਲਾਂ, ਤਾਂ ਹੀ ਕਹਿੰਦਾ ਹੁਣ ਮੈਂ ਸ਼ਰਨ ਚ ਪੈ ਜਾ। ਇਸ ਕਰਕੇ ਕੋਈ ਵਸਤੂ ਕੋਈ ਤੋਹਫਾ ਤੋਹਫਾਇਤ ਉਹਨਾਂ ਦੇ ਚਰਨਾਂ ਵਿੱਚ ਨਜ਼ਰਾਨਾ ਭੇਟ ਕਰਨ ਲਈ ਦੇ ਜਿਹੜਾ ਮੈਂ ਤੇਰੇ ਵੱਲੋਂ ਭੇਟ ਕਰ ਸਕਾਂ, ਤਾਂ ਤੇਰੇ ਨਾਲ ਉਹਨਾਂ ਦਾ ਮਨ ਚ ਨੇਹ ਪੈਦਾ ਹੋਵੇਗਾ।
ਉਹੀ ਬਾਤ ਨਵਾਬੇ ਮੰਨ ਲਈ,
ਨਵਾਬ ਨੇ ਉਹੀ ਗੱਲ ਮੰਨ ਲਈ, ਕਹਿੰਦਾ ਮਹਾਰਾਜ ਬਿਲਕੁਲ ਖਾਲਸੇ ਦੇ ਪੰਥ ਦੇ ਚਰਨਾਂ ਦੇ ਵਿਚ ਮੈਂ ਆਪਣੇ ਵੱਲੋਂ ਤੋਹਫਾ ਤੁਫਾਇਤ ਭੇਜਾਂਗਾ।
ਮਤਲਬ ਆਪਣੇ ਤੁਰਤ ਆਨ ਦੇ,
ਇਹਨੇ ਆਪਣੇ ਮਤਲਬ ਕਰਕੇ ਉਸੇ ਵੇਲੇ ਤੁਰਤ ਫੁਰਤ ਦੇ ਖਜ਼ਾਨੇ ਦੇ ਵਿਚੋਂ ਕਹਿੰਦਾ ਜਾਓ ਲੈ ਕੇ ਆਓ ਖਿਲਤ। ਉਸੇ ਵੇਲੇ ਇੱਕ ਵਧੀਆ ਖਿਲਤ ਆਈ ਹੋਈ ਸੀ ਇਹਦੇ ਖਜ਼ਾਨੇ ਚ, ਕਿਤੇ ਬਾਹਰੋਂ ਆਈ ਸੀ, ਉਹ ਇਹਨੇ ਮੰਗਾਈ।
ਸਿਰੇ ਪਾਓ ਥੋਸ ਨੇ ਉਸ ਨੂੰ ਆਇਓ,
ਕੋਈ ਬੜਾ ਕੀਮਤੀ ਸਿਰੇ ਪਾਓ, ਕੋਈ ਬੜੀ ਵਧੀਆ ਖਿਲਤ ਆਈ ਹੋਈ ਸੀ, ਉਹ ਖਿਲਤ ਇਹਨੇ ਖਜ਼ਾਨੇ ਚੋਂ ਮੰਗਾਈ।
ਸੋ ਸੂਬੇਦਾਰੀ ਕੋਲ ਖਿਲਤ ਕਲਾਇਓ,
ਉਹ ਜਿਹੜੀ ਸੂਬੇਦਾਰੀ ਦੀ ਖਿਲਤ ਸੀ, ਕਹਿਣ ਲੱਗਾ ਵੀ ਇਹ ਖਿਲਤ ਹੈ ਖਾਲਸੇ ਨੂੰ ਕਹਿਣਾ ਕਿ ਇਹ ਜਿਹੜੀ ਖਿਲਤ ਹੈ ਇਹ ਅੱਧੀ ਨਵਾਬੀ ਹੈ ਲਾਹੌਰ ਦੀ। ਲਾਹੌਰ ਦਾ ਬੜਾ ਵੱਡਾ ਰਕਬਾ ਸੀ, ਪੰਜਾਬ ਕੋਈ ਛੋਟਾ ਨਹੀਂ ਸੀਗਾ, ਤਾਂ ਟੁਕੜੇ ਟੁਕੜੇ ਕਰਦਿਆਂ ਕਰਦਿਆਂ ਨਿਕਾ ਜਿਹਾ ਬਣਾ ਦਿੱਤਾ ਪੰਜਾਬ ਨੂੰ। ਬੜਾ ਵੱਡਾ ਰਕਬਾ ਸੀ ਪੰਜਾਬ ਦਾ, ਉਹ ਸਾਰਾ ਕਾਬਲ ਤੱਕ, ਮੁਲਤਾਨ ਤੱਕ, ਪਿਸ਼ਾਵਰ ਤੱਕ, ਜੰਮੂ ਕਸ਼ਮੀਰ ਤੱਕ ਦਾ, ਇੱਧਰ ਸਾਰਾ ਹਿਮਾਚਲ, ਇਹ ਜੱਡਾ ਵੱਡਾ ਇਲਾਕਾ ਸੀ, ਸਾਰਾ ਪੰਜਾਬ ਦੇ ਅਧੀਨ ਸੀ। ਤੇ ਕਹਿਣ ਲੱਗੇ ਵੀ ਇਹ ਜਿਹੜੀ ਨਵਾਬੀ ਦੀ ਖਿਲਤ ਭੇਜ ਰਿਹਾ ਨਾ, ਇਹ ਅੱਧੀ ਨਵਾਬੀ ਆ ਲਾਹੌਰ ਦੀ, ਯਾਨੀ ਕਿ ਨਵਾਬੀ ਦੀ ਪੱਗ ਸਮਝਣਾ, ਇਹ ਨਵਾਬੀ ਦੀ ਖਿਲਤ ਜਾਣਨਾ।
ਦੇ ਖਿਲਤੇ ਤੀ ਗੱਲ ਕਹੇ,
ਇਹ ਖਿਲਤ ਦੇ ਕੇ ਇਹਨੇ ਇਹ ਗੱਲ ਕਹੀ,
ਪੁਸ਼ਾਕ ਨਾ ਜਾਣਿਓ ਯੈ ਨਵਾਬੀ ਭਾਈ।
ਕਹਿਣ ਲੱਗਾ ਭਾਈ ਸੁਬੇਗ ਸਿੰਘ ਜੀ, ਖਾਲਸੇ ਨੂੰ ਕਹਿਣਾ ਇਹਨੂੰ ਕੱਲਾ ਪੁਸ਼ਾਕ ਹੀ ਨਾ ਸਮਝਣ, ਇਹ ਜਿਹੜੀ ਦਸਤਾਰ ਭੇਜ ਰਿਹਾ, ਆ ਜਿਹੜੀ ਮੈਂ ਪੁਸ਼ਾਕ ਭੇਜ ਰਿਹਾ, ਇਹ ਕੱਲੀ ਪੁਸ਼ਾਕ ਨਾ ਸਮਝਣ।
ਇਸੀ ਸਾਥ ਹੋ ਗ ਲਿਖੀ ਜਗੀਰ,
ਇਹ ਜਿਹੜੀ ਪੁਸ਼ਾਕ ਤੇ ਮੈਂ ਖਿਲਤ ਭੇਜ ਰਿਹਾ, ਪੱਗ ਭੇਜ ਰਿਹਾ ਨਾਲ, ਦਰਅਸਲ ਇਹ ਨਵਾਬੀ ਹੈ, ਇਹ ਨਵਾਬੀ ਦੀ ਖਿਲਤ ਹੈ, ਇਹ ਨਵਾਬੀ ਦੀ ਦਸਤਾਰ ਹੈ, ਤੇ ਇਹਨੂੰ ਇਹ ਨਾ ਸਮਝਣਾ ਵੀ ਕੱਲੇ ਕੱਪੜੇ ਬਸਤਰ ਨੇ, ਤੇ ਇਹਦੇ ਨਾਲ ਹੀ ਸਾਰੀ ਜਗੀਰ ਲਿਖੀ ਹੋਈ ਹੈ। ਅੱਧਾ ਰਕਬਾ ਜਿਹੜਾ ਲਾਹੌਰ ਦਾ ਹੈ ਉਹ ਇਹਦੇ ਨਾਲ ਲਿਖਿਆ ਹੋਇਆ ਹੈ।
ਇਸੀ ਸਾਥ ਹੋ ਗ ਮੁਲਕ ਤਤਬੀਰ,
ਇਹਦੇ ਨਾਲ ਹੀ ਸਾਰੇ ਮੁਲਕ ਦੀ ਤਤਬੀਰ ਜੁਗਤ ਜਿਹੜੀ ਹੈ ਉਹ ਬਣੀ ਹੋਈ ਹੈ, ਮਿਲੀ ਹੋਈ ਹੈ।
ਇਹ ਹੈ ਨਵਾਬੀ ਅੱਡ ਸੂਬੇਦਾਰੇ,
ਇਹ ਨਵਾਬੀ ਹੈ, ਇਹ ਨਵਾਬੀ ਦੀ ਪੱਗ ਹੈ, ਇਹ ਨਵਾਬੀ ਦੀ ਖਿਲਤ ਹੈ, ਔਰ ਲਾਹੌਰ ਦੀ ਅੱਧੇ ਸੂਬੇਦਾਰੀ ਜਿਹੜੀ ਅੱਧ ਦੀ ਸੂਬੇਦਾਰੀ ਹੈ ਇਸ ਖਿਲਤ ਦੇ ਨਾਲ ਮੈਂ ਜੋੜ ਕੇ ਭੇਜ ਰਿਹਾ ਖਾਲਸੇ ਨੂੰ, ਮੇਰੇ ਵੱਲੋਂ ਕਹਿ ਦੇਣਾ
ਸਹਿ ਮਿਲੇਗੀ ਰਈਅਤ ਸਾਰੇ,
ਜਿਹੜਾ ਇਹ ਖਿਲਤ ਆਪਣੇ ਤਨ ਤੇ ਸਜਾਏਗਾ ਉਹਨੂੰ ਅੱਧੀ ਰਈਅਤ ਦਾ ਇਲਾਕਾ ਉਹਨੂੰ ਮਿਲੇਗਾ, ਅੱਧੀ ਸੂਬੇਦਾਰੀ ਉਹਨੂੰ ਮਿਲ ਜਾਏਗੀ।
ਸ਼ਾਹੀ ਪਰਵਾਨੇ ਉਸ ਨਾਏ ਆਵਗ,
ਜਿਹੜਾ ਇਸ ਖਿਲਤ ਨੂੰ ਧਾਰਨ ਕਰੇਗਾ, ਖਾਲਸਾ ਜਿਹਨੂੰ ਮਰਜ਼ੀ ਇਹ ਦੇ ਦੇਵੇ ਖਿਲਤ, ਤੇ ਜਿਹਨਾਂ ਇਹ ਖਿਲਤ ਨੂੰ ਧਾਰਨ ਕਰੇਗਾ ਇਸ ਪੱਗ ਨੂੰ, ਨਵਾਬੀ ਨੂੰ ਜਿਹੜਾ ਆਪਣੇ ਸਿਰ ਤੇ ਸਜਾਏਗਾ, ਬਾਦਸ਼ਾਹ ਦਾ ਕੋਈ ਪ੍ਰਵਾਨਾ ਹੋਵੇਗਾ ਤੇ ਉਸੇ ਦੇ ਨਾਂ ਆਇਆ ਕਰੇਗਾ, ਕੋਈ ਚਿੱਠੀ ਪੱਤਰ ਆਇਆ ਕਰੇਗਾ ਤੇ ਉਸੇ ਦੇ ਨਾਂ ਆਇਆ ਕਰੇਗਾ ਜਿਹੜਾ ਇਸ ਖਿਲਤ ਨੂੰ ਧਾਰਨ ਕਰੇਗਾ।
ਉਹੀ ਵੰਡ ਸਭ ਲੋਕਾਂ ਨੂੰ ਖੁਲਾਵਗ,
ਉਹੀ ਸਾਰਿਆਂ ਨੂੰ ਵੰਡ ਕੇ ਲੋਕਾਂ ਨੂੰ ਖੁਲਾਵੇਗਾ, ਭਾਵ ਜਿਹੜਾ ਸਰਕਾਰੀ ਖਜ਼ਾਨੇ ਵਿੱਚੋਂ ਰਸਤਾਂ ਬਸਤਾਂ ਆਉਣਗੀਆਂ ਉਸੇ ਦੇ ਨਾਂ ਆਉਣਗੀਆਂ ਜਿਹਦੇ ਕੋਲ ਖਿਲਤ ਹੋਵੇਗੀ, ਯਾਨੀ ਕਿ ਜਿਹੜਾ ਇਸ ਪੱਗ ਨੂੰ ਬੰਨੇਗਾ, ਜਿਹਦੇ ਕੋਲ ਨਵਾਬੀ ਹੋਵੇਗੀ ਚਿੱਠੀ ਪੱਤਰ ਉਹਦੇ ਕੋਲ, ਉਹਦੇ ਨਾਂ ਤੇ ਆਵੇਗਾ ਖਜ਼ਾਨਾ, ਉਹਦੇ ਨਾਂ ਤੇ ਆਵੇਗਾ, ਉਹੀ ਸਾਰਿਆਂ ਨੂੰ ਵੰਡਿਆ ਕਰੇਗਾ।
ਦੋਹੇਰਾ ਸੋਰ ਸਤੀ ਦਾਤਾ ਹੱਠੀ ਤਪੀ ਜਪੀ ਜੋ ਕੋਏ,
ਸੂਬਾ ਲਾਹੌਰ ਕਹਿੰਦਾ ਕਿ ਖਾਲਸਾ ਇਸ ਗੱਲ ਦਾ ਨਿਰਣਾ ਆਪ ਕਰ ਲਵੇ ਕਿ ਇਹ ਨਵਾਬੀ ਦੇਣੀ ਕਿਹਨੂੰ ਹੈ, ਕੋਈ ਹੋਵੇ ਸੂਰਮਾ, ਕੋਈ ਚੰਗਾ ਸਤੀ ਦਾਤਾ ਹਠੀ ਤਪੀ ਜਪੀ ਹੋਵੇ, ਜਿਹੜਾ ਇਹੋ ਜਿਹਾ ਕੋਈ ਤਪਸਵੀ ਹੋਵੇ।
ਦੇਵਿਓ ਸਹਿ ਵਿਚਾਰ ਕੈ ਜੋ ਇਸ ਲਾਇਕ ਹੋਏ,
ਇਹ ਨਵਾਬੀ ਦੀ ਪੱਗ ਉਹਨੂੰ ਵਿਚਾਰ ਕੇ ਖਾਲਸਾ ਦੇ ਦੇਵੇ ਜਿਹੜਾ ਇਹਦੇ ਲਾਇਕ ਹੋਵੇ।
ਜੋ ਪਏ ਦਈ ਨਗਦੀ ਵੀ ਖਰਚੇ ਤਾਂ ਇਹ
1 ਲੱਖ ਰੁਪਈਆ ਜਿਹੜਾ ਬਾਦਸ਼ਾਹ ਦਿੱਲੀ ਵੱਲੋਂ ਆਇਆ ਸੀ ਉਹ ਨਗਦੀ ਨਾਲ ਭੇਜਿਆ, ਕਹਿੰਦਾ 1 ਲੱਖ ਰੁਪਈਆ ਖਾਲਸੇ ਦੇ ਨਜ਼ਰਾਨੇ ਵਜੋਂ ਭੇਟ ਕਰਨਾ, ਇੱਕ ਲੱਖ ਰੁਪਈਏ ਦੀ ਖਿਲਤ ਜਿਹੜੀ ਆ ਉਹ ਨਾਲ ਦੇ ਕੇ ਭੇਜੀ ਹੈ।
ਸੁਬੇਗ ਸਿੰਘ ਤੁਰਿਓ ਜੁਗਤ ਬਣਾਏ,
ਇਹਦਾ ਭਾਈ ਸੁਬੇਗ ਸਿੰਘ ਜੀ ਨੇ ਸਾਰੀ ਜੁਗਤ ਬਣਾਈ ਖਾਲਸੇ ਨਾਲ ਮੇਲ ਮਿਲਾਪ ਕਰਨ ਦੀ।
ਡੇਰੋ ਤੋਂ ਖਾਲਸਾ ਲਾਇਓ,
ਭਾਈ ਸੁਬੇਗ ਸਿੰਘ ਜੀ ਚੱਲ ਕੇ ਆ ਗਏ ਜਿੱਥੇ ਖਾਲਸੇ ਦਾ ਡੇਰਾ ਹੈ।
ਵਜੇ ਨਗਾਰੇ ਨਿਸ਼ਾਨ ਝੁਲਾਇਓ,
ਖਾਲਸੇ ਦੇ ਨਗਾਰੇ ਵੱਜ ਰਹੇ ਨੇ ਨਿਸ਼ਾਨ ਝੂਲ ਰਹੇ ਹਨ।
ਜਾ ਪਹੁੰਚਿਓ ਵੈ ਸਿੰਘ ਸੁਜਾਨ,
ਸੁਜਾਨ ਸਿੰਘ ਭਾਈ ਸੁਬੇਗ ਸਿੰਘ ਜੀ ਬੜੇ ਸਿਆਣੇ ਸੂਝਵਾਨ ਦੂਰਅੰਦੇਸ਼ੀ ਸਿੰਘ ਸਨ। ਉਹ ਚਾਹੁੰਦੇ ਵੀ ਸਨ ਕਿ ਖਾਲਸੇ ਦਾ ਕੁਝ ਸਮੇਂ ਲਈ ਸੰਧੀ ਹੋ ਜਾਏ ਤੁਰਕਾਂ ਦੇ ਨਾਲ, ਕਿਉਂਕਿ ਤੁਰਕ ਸਿੰਘਾਂ ਦਾ ਨੁਕਸਾਨ ਕਰ ਰਹੇ ਸਨ। ਥੋੜਾ ਸਮਾਂ ਸਿੰਘਾਂ ਨੂੰ ਵੀ ਸ਼ਾਂਤੀ ਦੇ ਨਾਲ ਆਪਣੇ ਜਿਹੜੇ ਸਥਾਨ ਨੇ ਆਪਣੀ ਡਿਵੈਲਪਮੈਂਟ ਕਰਨ ਦਾ ਜਿਹੜਾ ਸਮਾਂ ਉਹ ਖਾਲਸੇ ਨੂੰ ਵੀ ਮਿਲ ਜਾਏਗਾ, ਆਪਣੇ ਸਥਾਨਾਂ ਨੂੰ ਸੰਭਾਲਣ ਦਾ ਸਮਾਂ ਮਿਲ ਜਾਏਗਾ। ਭਾਈ ਸੁਬੇਗ ਸਿੰਘ ਜੀ ਦੀ ਇਹਦੇ ਵਿੱਚ ਬੜੀ ਦੂਰਅੰਦੇਸ਼ੀ ਸੋਚ ਕੰਮ ਕਰ ਰਹੀ ਸੀ। ਤੋ ਬੜੇ ਸਿਆਣੇ ਸੂਝਵਾਨ ਭਾਈ ਸੁਬੇਗ ਸਿੰਘ ਜੀ ਜਿੱਥੇ ਖਾਲਸੇ ਦਾ ਦੀਵਾਨ ਸਜਿਆ ਸੀ ਉੱਥੇ ਚੱਲ ਕੇ ਆਏ ਹਨ।
ਅੱਗੇ ਲੱਗੇ ਉਤੋਂ ਖਾਲਸਾ ਦੀਵਾਨ,
ਅੱਗੇ ਖਾਲਸੇ ਦਾ ਦੀਵਾਨ ਸਜਿਆ ਹੋਇਆ, ਖਾਲਸੇ ਦਾ ਦੀਵਾਨ ਬਣਿਆ ਹੋਇਆ।
ਬੜਾ ਸ਼ਬਦ ਉਹ ਬਜੈ ਰਬਾਬ,
ਦੀਵਾਨ ਦੇ ਵਿੱਚ ਰਬਾਬੀ ਸਿੰਘ ਬੈਠੇ ਨੇ, ਸ਼ਬਦ ਪੜ ਰਹੇ ਨੇ, ਗੁਰਬਾਣੀ ਗਾ ਰਹੇ ਨੇ ਬੜੇ ਪਿਆਰ ਨਾਲ, ਨਾਲ ਰਬਾਬਾਂ ਵੱਜ ਰਹੀਆਂ ਨੇ।
ਉਹ ਘੋੜੇ ਕੋ ਮਾਲਿਸ਼ ਕਰੇ,
ਕਈ ਸਿੰਘ ਆਪਣੇ ਘੋੜਿਆਂ ਦੀ ਮਾਲਿਸ਼ ਲੱਗੇ ਨੇ ਕਰਨ, ਖਰਖਰਾ ਫੇਰ ਰਹੇ ਨੇ ਘੋੜਿਆਂ ਉੱਤੇ।
ਉਹ ਸ਼ਸਤਰ ਮਾਂਜ ਉੱਜਲ ਕਰ ਧਰੇ,
ਕਈ ਸਿੰਘ ਆਪਣੇ ਸ਼ਸਤਰ ਮਾਂਜ ਰਹੇ ਨੇ, ਕੋਈ ਆਪਣੇ ਕੜੇ ਮਾਂਜ ਰਿਹਾ, ਕੋਈ ਬਾਟੇ ਮਾਂਜ ਰਿਹਾ, ਕੋਈ ਆਪਣੇ ਸ਼ਸਤਰਾਂ ਨੂੰ ਮਾਂਜ ਮਾਂਜ ਕੇ ਉਜਲਾ ਕਰ ਰਹੇ ਨੇ।
ਉਹ ਤੀਰ ਕੋ ਬੰਦੂਕ ਚਲਾਵੇ,
ਕੋਈ ਤੀਰ ਚਲਾ ਰਿਹਾ, ਅਭਿਆਸ ਕਰ ਰਹੇ ਨੇ ਸ਼ਸਤਰਾਂ ਦਾ, ਕੋਈ ਤੀਰ ਚਲਾਣਾ ਸਿੱਖ ਰਿਹਾ, ਕੋਈ ਬੰਦੂਕ ਦਾ ਨਿਸ਼ਾਨਾ ਲਾ ਰਿਹਾ ਹੈ।
ਕੋ ਉਂਗਲ ਪਰ ਚਕਲ ਘੁਮਾਵੇ,
ਕਈ ਸਿੰਘ ਉਂਗਲ ਦੇ ਉੱਤੇ ਚੱਕਰ ਰੱਖ ਕੇ ਚੱਕਰ ਘੁਮਾ ਰਹੇ ਨੇ, ਇਹ ਵੀ ਇੱਕ ਵਿਦਿਆ, ਚੱਕਰ ਚਲਾ ਕੇ ਕਿਸੇ ਦੀ ਗਰਦਨ ਵੱਢ ਦੇਣੀ। ਕਹਿੰਦੇ ਏਦਾਂ ਚੱਕਰ ਉਂਗਲ ਤੇ ਰੱਖ ਕੇ ਚੱਕਰ ਘੁਮਾਣ ਦੀ ਵਿਦਿਆ ਦਾ ਅਭਿਆਸ ਕਰ ਰਹੇ ਨੇ।
ਦੋਹੇਰਾ ਕੋ ਸਿੰਘਨ ਚਾਂਪੀ ਕਰੇ, ਕੋ ਚੋਰ ਚੁਲਾਏ,
ਕੋਈ ਸਿੰਘਾਂ ਦੇ ਚਰਨਾਂ ਦੀ ਮੁੱਠਾ ਚਾਪੀ ਕਰ ਰਿਹਾ। ਵੇਖੋ ਸਿੰਘਾਂ ਦਾ ਪਿਆਰ ਕਿੰਨਾ ਆਪੋ ਵਿੱਚ, ਇੱਕ ਦੂਜੇ ਦੇ ਪੈਰਾਂ ਨੂੰ ਘੁੱਟ ਰਹੇ ਨੇ ਸਿੰਘਾਂ ਦੀਆਂ, ਇੱਕ ਦੂਜੇ ਦੀਆਂ ਮਾਲਿਸ਼ਾਂ ਕਰ ਰਹੇ ਨੇ, ਕੋਈ ਕੇਸਾਂ ਨੂੰ ਤੇਲ ਲਾ ਰਿਹਾ, ਕੋਈ ਇਸ਼ਨਾਨ ਕਰਾ ਰਹੇ ਨੇ ਇੱਕ ਦੂਜੇ ਨੂੰ। ਕਹਿੰਦੇ ਕਿਸੇ ਨੇ ਚੌਰ ਸਾਹਿਬ ਪਕੜਿਆ ਹੋਇਆ ਤੇ ਚਬਰ ਝੁਲਾ ਰਹੇ ਨੇ ਮਹਾਰਾਜ ਜੀ ਦੇ ਸਿੰਘਾਂ ਦੇ ਉੱਤੇ ਤੇ ਮਹਾਰਾਜ ਜੀ ਦੇ ਪਾਵਨ ਸਰੂਪ ਦੇ ਉੱਤੇ, ਤੇ ਕਿਸੇ ਨੇ ਪੱਖਾ ਫੜਿਆ ਹੋਇਆ ਤੇ ਪੱਖਾ ਝੱਲਣ ਦੀ ਸੇਵਾ ਕਰ ਰਹੇ ਨੇ।
ਕੋ ਪਾਣੀ ਲਿਆਵੇ ਦੂਰ ਤੇ ਬੈਠ ਇਸ਼ਨਾਨ ਕਰਾਏ,
ਤੇ ਕੋਈ ਸਿੰਘ ਬੈਠੇ ਸਲੋਤਰ ਸੁਨਹਿਰਾ ਫੜਿਆ ਹੋਇਆ ਤੇ ਰਗੜਾ ਲਾ ਰਹੇ ਨੇ, ਦੇਗਾਂ ਦੇ ਸ਼ਰਦਾਈਆਂ ਦੇ ਰਗੜੇ ਲਾ ਰਹੇ ਨੇ, ਤੇ ਕੋਈ ਪਾਣੀ ਲੈ ਕੇ ਆ ਰਿਹਾ ਸਿੰਘ ਤੇ ਇਸ਼ਨਾਨ ਪਾਣੀ ਵਾਸਤੇ, ਸਿੰਘਾਂ ਨੂੰ ਇਸ਼ਨਾਨ ਕਰਾਉਣ ਲਈ ਪਾਣੀ ਢੋਣ ਦੀ ਸੇਵਾ ਕਰ ਰਹੇ ਨੇ।
ਕਈ ਸਿੰਘ ਖੜ ਦਾਤਨ ਕਰਾਏ,
ਖਾਲਸਾ ਜੀ ਵਿਸਾਖ ਮਹੀਨੇ ਦੀ ਗੱਲ ਹੈ, ਗਰਮੀਆਂ ਹੁੰਦੀਆਂ ਨੇ ਉਦੋਂ ਵਿਸਾਖ ਦੇ ਮਹੀਨੇ ਚ ਥੋੜੀ ਗਰਮੀ ਸ਼ੁਰੂ ਹੋ ਜਾਂਦੀ ਹੈ, ਤੇ ਕੋਈ ਪਾਣੀ ਢੋ ਰਿਹਾ, ਕੋਈ ਪੱਖਾ ਝੱਲ ਰਿਹਾ, ਇਸੇ ਤਰ੍ਹਾਂ ਕਈ ਸਿੰਘ ਖਲੋਤੇ ਦਾਤਨ ਕਰ ਰਹੇ ਨੇ ਖਾਲਸੇ ਦਾ ਦੀਵਾਨ। ਵੇਖੋ ਭਾਈ ਸਾਹਿਬ ਭਾਈ ਰਤਨ ਸਿੰਘ ਜੀ ਸਾਡੀਆਂ ਅੱਖਾਂ ਦੇ ਸਾਹਮਣੇ ਸਾਰੇ ਪੰਥ ਦਾ ਉਹ ਨਕਸ਼ਾ ਬੰਨ ਰਹੇ ਨੇ ਵੀ ਸਾਡੀ ਸੁਰਤ ਉੱਥੇ ਚਲੇ ਜਾਏ ਕਿ ਸਾਨੂੰ ਏਦਾਂ ਜਾਪੇ ਵੀ ਸਾਡੀਆਂ ਅੱਖਾਂ ਦੇ ਸਾਹਮਣੇ ਪੰਥ ਦਾ ਵਰਤਾਰਾ ਵਰਤ ਰਿਹਾ, ਏਦਾਂ ਹੀ ਸੁਰਤ ਉੱਥੇ ਚਲੀ ਜਾਏ। ਕਹਿੰਦੇ ਕਈ ਸਿੰਘ ਖਲੋਤੇ ਦਾਤਣ ਕਰ ਰਹੇ ਨੇ,
ਕਈ ਸਿੰਘ ਖਲ ਕੱਛ ਬਣਾਏ,
ਕਈ ਸਿੰਘ ਇਸ਼ਨਾਨ ਕਰਕੇ ਹਟੇ ਨੇ ਤੇ ਕਛਹਿਰਾ ਬਦਲ ਰਹੇ ਨੇ, ਚਾਦਰੇ ਦਾ ਬੁੱਕਲਾ ਮਾਰੇ ਹੋਇਆ।
ਕਿਸੇ ਸ਼ਰੀਕੋ ਕਰੇ ਕੋ ਨਾਏ,
ਕਿੰਨਾ ਪਿਆਰ ਹੈ ਸਿੰਘਾਂ ਦੇ ਵਿੱਚ ਸਾਰਿਆਂ ਚ ਆਪਸ ਵਿੱਚ, ਕਿਸੇ ਨਾਲ ਕਿਸੇ ਦੂਜੇ ਦਾ ਕੋਈ ਸ਼ਰੀਕਾ ਨਹੀਂ ਹੈ, ਇਹ ਨਹੀਂ ਕਿ ਕਿਸੇ ਨਾਲ ਕੋਈ ਈਰਖਾ ਬਾਜੀ ਹੋਵੇ ਸਿੰਘਾਂ ਦੀ। ਇੰਨੇ ਸਿੰਘ ਨੇ ਸੈਂਕੜਿਆਂ ਦੀ ਗਿਣਤੀ ਵਿੱਚ, ਸਾਰਿਆਂ ਦਾ ਆਪਸ ਵਿੱਚ ਇੰਨਾ ਪਿਆਰ ਹੈ ਕਿ ਇੱਕ ਦੂਜੇ ਨਾਲ ਕਿਸੇ ਨਾਲ ਸ਼ਰੀਕਾ ਨਹੀਂ ਕਰਦੇ, ਜਿਵੇਂ ਅੱਜ ਕੱਲ ਧੜੇਬੰਦੀਆਂ ਬਣਾ ਕੇ ਸਿੰਘ ਇੱਕ ਦੂਜੇ ਦੇ ਹੀ ਦੁਸ਼ਮਣ ਬਣੇ ਹੋਏ ਨੇ ਨਾ। ਉਦੋਂ ਸਿੰਘਾਂ ਵਿੱਚ ਮੁਹੱਬਤ ਸੀ, ਆਪੋ ਵਿੱਚ ਪਿਆਰ ਸੀ, ਇੱਕ ਦੂਜੇ ਨਾਲ ਪਿਆਰ ਤੇ ਗਲਵੱਕੜੀਆਂ ਪਾ ਕੇ ਹੱਸ ਖੇਡ ਕੇ ਗੱਲਾਂ ਕਰਦੇ, ਬਾਣੀ ਪੜ੍ਹਦੇ, ਸੁਣਦੇ, ਵਿਚਾਰਦੇ। ਤੋ ਇਸ ਤਰ੍ਹਾਂ ਕਿਸੇ ਸਿੰਘ ਦਾ ਦੂਜੇ ਨਾਲ ਕਿਸੇ ਨਾਲ ਕੋਈ ਸ਼ਰੀਕਾ ਨਹੀਂ ਸੀ
ਦੌੜ ਦੌੜ ਸਿੰਘ ਟਹਿਲ ਕਮਾਏ
ਦੌੜ ਦੌੜ ਕੇ ਭੱਜ ਭੱਜ ਕੇ ਟਹਿਲ ਕਮਾਉਂਦੇ ਨੇ ਸਿੰਘ ਇਹ ਨਹੀਂ ਵੀ ਕੋਈ ਕਹਿੰਦਾ ਮੈਂ ਜਥੇਦਾਰ ਹਾਂ ਤੇ ਮੈਂ ਨਹੀਂ ਸੇਵਾ ਕਰਨੀ ਸਾਰੇ ਸਿੰਘ ਦੌੜ ਦੌੜ ਕੇ ਭੱਜ ਭੱਜ ਕੇ ਨੱਠ ਨੱਠ ਕੇ ਇੱਕ ਦੂਜੇ ਦੀ ਸੇਵਾ ਕਰਦੇ ਜੇ ਕੋਈ ਦੂਜਾ ਉੱਠਦਾ ਕਹਿੰਦਾ ਤੂੰ ਬਹਿ ਮੈਂ ਕਰਦਾ ਉਹ ਕਹਿੰਦਾ ਨਾ ਬਈ ਤੂੰ ਥੱਕਿਆ ਹੋਇਆ ਤੂੰ ਆਰਾਮ ਕਰ ਮੈਂ ਕਰਦਾ ਸੇਵਾ ਏਦਾਂ ਇੱਕ ਦੂਜੇ ਨੂੰ ਰੋਕ ਰੋਕ ਕੇ ਕਹਿੰਦੇ ਮੈਂ ਕਰਦਾ ਸੇਵਾ ਏਦਾਂ ਟਹਿਲ ਦੇ ਵਿੱਚ ਲੱਗੇ ਹੋਏ ਨੇ
ਦੇਖ ਸੁਬੇਗ ਸਿੰਘ ਛੱਡ ਦਿਓ ਘੋੜਾ
ਪੰਥ ਦਾ ਜਾਓ ਜਲਾਲ ਵੇਖਿਆ ਪੰਥ ਦਾ ਪ੍ਰਤਾਪ ਵੇਖਿਆ ਇਹ ਉਹ ਪੰਥ ਹੈ ਜਿਸ ਪੰਥ ਚ ਮਹਾਰਾਜ ਬਾਜਾਂ ਵਾਲੇ ਪ੍ਰੀਤਮ ਕਹਿੰਦੇ ਮੈਂ ਵਸਦਾ ਖਾਲਸਾ ਮੇਰੋ ਰੂਪ ਹੈ ਖਾਸ ਖਾਲਸੇ ਮੈਂ ਹੋ ਕਰੋ ਨਿਵਾਸ ਇਹ ਉਹ ਖਾਲਸਾ ਜਿਸ ਮਹਾਰਾਜ ਜੀ ਖਾਲਸੇ ਵਿੱਚ ਵਸਦੇ ਨੇ ਭਾਈ ਸੁਬੇਗ ਸਿੰਘ ਜੀ ਦੂਰੋਂ ਹੀ ਪੰਥ ਨੂੰ ਵੇਖਿਆ ਤੇ ਘੋੜਾ ਛੱਡ ਦਿੱਤਾ ਤੇ ਘੋੜੇ ਤੋਂ ਥੱਲੇ ਲੈ ਗਏ ਪੈਦਲ ਹੋ ਗਏ ਪੰਥ ਦੇ ਪ੍ਰਤਾਪ ਵਜੋਂ ਪੰਥ ਦਾ ਸਤਿਕਾਰ ਕਰਨ ਵਾਸਤੇ ਘੋੜੇ ਤੋਂ ਥੱਲੇ ਲੱਥ ਕੇ ਪੈਦਲ ਚੱਲ ਕੇ ਆਉਣ ਲੱਗੇ
ਕੁਨ ਸਹਿ ਕਰ ਕਰ ਹੱਥ ਦੋਏ ਜੋੜੇ
ਰਸਤੇ ਚ ਸਿੰਘ ਖੜੇ ਕੋਈ ਘੋੜੇ ਦੀ ਮਾਲਿਸ਼ ਕਰ ਰਿਹਾ ਤੇ ਕੋਈ ਘੋੜੇ ਨੂੰ ਖਰਖਰਾ ਫੇਰ ਰਿਹਾ ਕੋਈ ਲਦੈੜਾ ਹਟਾ ਰਿਹਾ ਕੋਈ ਘੋੜੇ ਦੇ ਪੈਰਾਂ ਦੇ ਵਿੱਚ ਪਛਾੜੀ ਪਾ ਕੇ ਕੱਸ ਰਿਹਾ ਤੇ ਕੋਈ ਰਗੜੇ ਪੈ ਲਾ ਰਹੇ ਸਨ ਸ਼ਰਦਾਈਆਂ ਦੇ ਸਿੰਘ ਕਿਤੇ ਇੱਕ ਦੂਜੇ ਨੂੰ ਇਸ਼ਨਾਨ ਪਾਣੀ ਕਰਾ ਰਹੇ ਸਨ ਸੁਬੇਗ ਸਿੰਘ ਲੰਘਿਆ ਹੁੰਦਾ ਵਿੱਚੋਂ ਤੇ ਜਿੰਨੇ ਸਿੰਘ ਮਿਲਦੇ ਨੇ ਰਾਹ ਵਿੱਚ ਸਭ ਨੂੰ ਕੁਨਸ ਕਰਦਾ ਹੈ ਚੁੱਕ ਚੁੱਕ ਕੇ ਸਿਰ ਝੁਕਾਉਂਦਾ ਤੇ ਚੁੱਕ ਚੁੱਕ ਕੇ ਫਤਿਹ ਬੁਲਾਉਂਦਾ ਕਹਿੰਦਾ ਹੈ
ਵਾਹਿਗੁਰੂ ਜੀ ਕੀ ਫਤਿਹ ਬੁਲਾਏ ਅਕਾਲ ਅਕਾਲ ਕਹਿ ਉੱਚੇ ਸੁਣਾਏ
ਸਭ ਨੂੰ ਭਾਈ ਸੁਬੇਗ ਸਿੰਘ ਜੀ ਰਸਤੇ ਵਿੱਚ ਖਲੋਤੇ ਸਿੰਘਾਂ ਨੂੰ ਮਿਲਦੇ ਨੇ ਤੇ ਫਤਿਹ ਬੁਲਾਉਂਦੇ ਕੱਲੇ ਕੱਲੇ ਸਿੰਘ ਨੂੰ ਵਾਹਿਗੁਰੂ ਜੀ ਕਾ ਖਾਲਸਾ
ਵਾਹਿਗੁਰੂ ਜੀ ਕੀ ਫਤਿਹ
ਗੱਜ ਕੇ ਫਤਿਹ ਬੁਲਾਉਂਦੇ ਦੂਰੋਂ ਕੋਈ ਸਿੰਘ ਨਿਹੰਗ ਸਿੰਘ ਪੰਥ ਖਾਲਸਾ ਹੀ ਸੀ ਨਾ ਸਾਰੇ ਬਾਣੇ ਵਾਲੇ ਹੀ ਸਿੰਘ ਸਨ ਤੇ ਦੂਰੋਂ ਕਿਸੇ ਸਿੰਘ ਨੇ ਵੇਖ ਲੈਣਾ ਸੁਬੇਗ ਸਿੰਘ ਜੀ ਆ ਰਹੇ ਨੇ ਤੇ ਦੂਰੋਂ ਵੇਖ ਕੇ ਜਿਹੜੇ ਜਾਣ ਪਛਾਣ ਵਾਲੇ ਹੁੰਦੇ ਸੀ ਉਹ ਅਕਾਲ ਅਕਾਲ ਏਦਾਂ ਆਵਾਜ਼ ਮਾਰਦੇ ਅੱਜ ਕੱਲ ਵੀ ਤੁਸੀਂ ਦਲਾਂ ਪੰਥਾਂ ਚ ਚਲੇ ਜਾਓ ਨਾ ਤੇ ਜੇ ਕੋਈ ਸਿੰਘ ਜਾਣ ਪਛਾਣ ਵਾਲਾ ਹੋਵੇ ਤੁਹਾਨੂੰ ਵੇਖ ਤੁਸੀਂ ਨਾ ਵੇਖੋ ਉਹ ਤੁਹਾਨੂੰ ਵੇਖ ਲਵੇ ਤੇ ਉਹਨੇ ਆਵਾਜ਼ ਮਾਰਨੀ ਹੋਵੇ ਤੇ ਨਾਂ ਨਹੀਂ ਲੈਂਦੇ ਉਹ ਕਹਿੰਦੇ ਅਕਾਲ ਸਤਿ ਸ੍ਰੀ ਅਕਾਲ ਇਹ ਸੁਣਦਿਆਂ ਹੀ ਉਧਰ ਧਿਆਨ ਚੱਲਿਆ ਜਾਂਦਾ ਏਦਾਂ ਅਕਾਲ ਹੀ ਅਕਾਲ ਦੇ ਜਕਾਰੇ ਉਸ ਵੇਲੇ ਸਿੰਘਾਂ ਨੇ ਗਜਾਏ ਜਦੋਂ ਭਾਈ ਸੁਬੇਗ ਸਿੰਘ ਜੀ ਪੰਥ ਚ ਸ਼ਾਮਲ ਹੋਏ
ਦੋਹੇਰਾ ਅਗਿਓ ਖਾਲਸਾ ਆਵਾਜ਼ ਸੁਣ ਧਰਿਓ ਸੀਸ ਪਰ ਹੱਥ
ਹੁਣ ਜਿਹੜੇ ਪੁਰਾਣੇ ਬਜ਼ੁਰਗ ਸਿੰਘ ਸਨ ਖਾਲਸੇ ਦੇ ਵਿੱਚ ਉਹਨਾਂ ਨੇ ਜਦੋਂ ਵੇਖਿਆ ਭਾਈ ਸੁਬੇਗ ਸਿੰਘ ਜੀ ਆਏ ਨੇ ਫਤਿਹ ਬੁਲਾਈ ਤੇ ਜਦੋਂ ਪੰਥ ਉਹਨਾਂ ਸਿੰਘਾਂ ਦੇ ਪੈਰਾਂ ਤੇ ਮੱਥਾ ਟੇਕਿਆ ਭਾਈ ਸੁਬੇਗ ਸਿੰਘ ਨੇ ਜਿਹੜੇ ਪੁਰਾਣੇ ਬਜ਼ੁਰਗ ਸਿੰਘ ਸਨ ਆਗੂ ਸਿੰਘ ਸਨ ਉਹਨਾਂ ਨੂੰ ਨਮਸਕਾਰ ਕੀਤੀ ਤੇ ਸਿੰਘਾਂ ਨੇ ਵੀ ਸਿਰ ਤੇ ਹੱਥ ਧਰਿਆ ਭਾਈ ਸੁਬੇਗ ਸਿੰਘ ਦੇ ਉੱਤੇ
ਤਤ ਖਾਲਸਾ ਰੀਤ ਜੋ ਸਿੰਘ ਕਰੈ ਉਸ ਪੰਥ
ਤਤ ਖਾਲਸੇ ਦੀ ਮਰਿਆਦਾ ਹੈ ਖਾਲਸੇ ਦੀ ਉਸੇ ਮਰਿਆਦਾ ਦੇ ਨਾਲ ਭਾਈ ਸੁਬੇਗ ਸਿੰਘ ਨਾਲ ਮੇਲ ਹੋਇਆ ਭਾਈ ਸੁਬੇਗ ਸਿੰਘ ਜੀ ਵੀ ਉਸੇ ਮਰਿਆਦਾ ਦੇ ਨਾਲ ਖਾਲਸੇ ਨੂੰ ਮਿਲੇ ਨੇ
ਜੋ ਪਈ ਜਿਮ ਸੁਬੇਗ ਸਿੰਘ ਡਿੱਗ ਚੁੱਕ ਆਵੇ
ਜਿਵੇਂ ਜਿਵੇਂ ਭਾਈ ਸੁਬੇਗ ਸਿੰਘ ਜੀ ਜਿੱਥੇ ਪੰਥ ਦਾ ਦੀਵਾਨ ਲੱਗਾ ਹੋਇਆ ਨਾ ਪਹਿਲਾਂ ਤਾਂ ਸਿੰਘਾਂ ਵਿੱਚੋਂ ਪਿੱਛੋਂ ਦੀ ਆਉਂਦੇ ਨੇ ਤੇ ਅੱਗੇ ਜਿਵੇਂ ਜਿਵੇਂ ਦੀਵਾਨ ਦੇ ਨੇੜੇ ਆ ਰਹੇ ਨੇ ਤਿਵੇਂ ਤਿਵੇਂ ਝੁਕਦੇ ਆ ਰਹੇ ਨੇ
ਕਰੈ ਕੁਨਸ ਸੀਸ ਝੁਕਾਵੇ
ਬਾਰ ਬਾਰ ਕੁਨਸ ਕਰਦੇ ਨੇ ਸੀਸ ਝੁਕਾਉਂਦੇ ਨੇ ਨਮਸਕਾਰ ਕਰਦੇ ਭਾਈ ਸੁਬੇਗ ਸਿੰਘ ਜੀ
ਦੇਖ ਖਾਲਸਾ ਹੋਏ ਪ੍ਰਸੰਨ ਕਹਿ ਖਾਲਸਾ ਅੱਗਿਓ ਧੰਨ
ਵਾਹ ਖਾਲਸੇ ਨੇ ਵੇਖ ਕੇ ਬੜੀ ਪ੍ਰਸੰਨਤਾ ਕੀਤੀ ਭਾਈ ਸੁਬੇਗ ਸਿੰਘ ਜੀ ਨੂੰ ਪਤਾ ਹੈ ਮਰਿਆਦਾ ਵੀ ਖਾਲਸੇ ਕੋਲ ਕਿਵੇਂ ਜਾਣਾ ਪੰਥ ਦੀ ਸ਼ਰਨ ਜਾਣਾ ਤੇ ਕਿਵੇਂ ਜਾਈਦਾ ਪੰਥ ਦੇ ਤਾਬਿਆਂ ਕਿਵੇਂ ਜਾਈਦਾ ਉਹ ਸਾਰੀ ਮਰਿਆਦਾ ਨੂੰ ਭਾਈ ਸੁਬੇਗ ਸਮਝਦੇ ਜਦੋਂ ਜਾਂਦੇ ਤੇ ਸਿੰਘ ਕਹਿੰਦੇ ਧੰਨ ਹੈ ਵੇਖੋ ਸੁਬੇਗ ਸਿੰਘ ਤੁਰਕਾਂ ਦੀ ਫੌਜ ਚ ਰਹਿੰਦਾ ਪਰ ਖਾਲਸੇ ਦੀ ਮਰਿਆਦਾ ਨੀ ਇਹਨੂੰ ਭੁੱਲੀ ਇਹਨੂੰ ਪੰਥ ਦੀ ਮਰਿਆਦਾ ਦਾ ਸਾਰਾ ਖਿਆਲ ਹੈ
ਟੁੱਕ ਟਿਕ ਸਿੰਘ ਸੋਰਿਓ ਖਲੋਏ
ਦੀਵਾਨ ਦੇ ਕੋਲ ਆ ਗਏ ਨਾ ਉਥੋਂ ਦਸ ਕ ਕਦਮ ਭਾਈ ਸੁਬੇਗ ਸਿੰਘ ਜੀ ਪਿੱਛੇ ਖਲੋ ਗਏ ਇਹ ਖਾਲਸਾ ਜੀ ਮਰਿਆਦਾ ਹੈ ਹੁਣ ਵੀ ਦਲਾਂ ਪੰਥਾਂ ਦੀ ਮਰਿਆਦਾ ਹੈ ਪੁਰਾਤਨ ਨਿਹੰਗ ਸਿੰਘ ਦੱਸਦੇ ਨੇ ਪੰਥ ਦੇ ਵਿੱਚ ਜਦੋਂ ਕੋਈ ਸਿੰਘ ਘਰ ਜਾਂਦਾ ਨਾ ਤੇ ਘਰੋਂ ਮਹੀਨਾ ਦੋ ਮਹੀਨਿਆਂ ਬਾਅਦ ਦੁਬਾਰਾ ਪੰਥ ਵਿੱਚ ਸ਼ਾਮਲ ਹੁੰਦਾ ਤੇ ਜਿੱਥੇ ਦੀਵਾਨ ਸਜਦਾ ਪੰਥ ਦਾ ਉੱਥੋਂ 10 ਕਦਮਾਂ ਪਹਿਲਾਂ ਪਿੱਛੇ ਆ ਕੇ ਖਲੋ ਜਾਂਦਾ ਹੈ।
ਲਾਏ ਤਨਖਾਹ ਅਬ ਬਖਸ਼ੀਏ ਮੋਏ,
ਫਿਰ ਤਨਖਾਹ ਲਾਈ ਜਾਂਦੀ ਹੈ ਕਿਉਂਕਿ ਵਿਵੇਕ ਟੁੱਟਿਆ ਹੁੰਦਾ ਜਦੋਂ ਘਰ ਗਿਆ ਹੁੰਦਾ, ਖੁੱਲੇ ਪਹਿਰੇ ਵਿੱਚ ਜਾਣਾ ਹੁੰਦਾ। ਜਦੋਂ ਪੰਥ ਵਿੱਚ ਦੁਬਾਰਾ ਆਉਂਦੇ ਨੇ ਤੇ ਉਹ 10 ਕਦਮ ਪਿੱਛੇ ਖਲੋ ਜਾਂਦੇ ਦੀਵਾਨ ਦੇ ਤੇ ਉਹਨੂੰ ਫਿਰ ਤਨਖਾਹ ਲਾ ਕੇ ਫਿਰ ਦੁਬਾਰਾ ਪੰਥ ਚ ਰਲਾਇਆ ਜਾਂਦਾ। ਭਾਈ ਸੁਬੇਗ ਸਿੰਘ ਜੀ ਇਹ ਮਰਿਆਦਾ ਨੂੰ ਜਾਣਦੇ ਸਨ। ਭਾਈ ਸੁਬੇਗ ਸਿੰਘ ਜੀ 10 ਕਦਮ ਪਿੱਛੇ ਖਲੋ ਗਏ, ਹੱਥ ਜੋੜ ਕੇ ਕਹਿੰਦੇ ਖਾਲਸਾ ਜੀ ਮੈਨੂੰ ਆਪਣੇ ਚ ਰਲਾਉਣ ਵਾਸਤੇ ਮੈਨੂੰ ਵੀ ਤਨਖਾਹ ਲਾਓ, ਤੁਰਕਾਂ ਦੇ ਨਾਲ ਰਹਿਣਾ, ਉਹਨਾਂ ਨਾਲ ਰਹਿਣ ਸਹਿਣਾ, ਤੁਰਕਾਂ ਦੇ ਨਾਲ ਬੈਠਣਾ ਉੱਠਣਾ, ਕਈ ਵਾਰੀ ਉਹਨਾਂ ਨਾਲ ਬਹਿ ਕੇ ਖਾਣਾ ਵੀ ਪੈ ਜਾਂਦਾ। ਭਾਵੇਂ ਆਪਣਾ ਵੱਖਰਾ ਪਹਿਰਾ ਰੱਖੀਦਾ ਛਕਣ ਛਕਾਣ ਦਾ, ਪਰ ਕਈ ਵਾਰੀ ਵਰਤਾਰਾ ਉਹਨਾਂ ਦੇ ਵਿੱਚੋਂ ਹੀ ਆ ਜਾਂਦਾ ਤੇ ਫਿਰ ਤੁਰਕਾਂ ਨਾਲ ਬੈਠ ਉੱਠਣ ਕਰਕੇ ਵਿਵੇਕ ਨਹੀਂ ਰਹਿੰਦਾ। ਇਸ ਕਰਕੇ ਭਾਈ ਸੁਬੇਗ ਸਿੰਘ ਜੀ ਕਹਿੰਦੇ ਖਾਲਸਾ ਜੀ ਮੈਨੂੰ ਤੁਸੀਂ ਤਨਖਾਹ ਲਾ ਕੇ ਬਖਸ਼ ਲਓ।
ਹੈ ਖਾਲਸੋ ਸਾ ਬਖਸ਼ਣ ਯੋਗ,
ਖਾਲਸਾ ਬਖਸ਼ਣ ਯੋਗ ਹੈ ਮੈਨੂੰ ਬਖਸ਼ ਲਵੋ।
ਹਮ ਤਨਖਾਈ ਘਰ ਬਾਰੀ ਲੋਕ,
ਅਸੀਂ ਗ੍ਰਿਸ਼ਤੀ ਬ੍ਰਸਤੀ ਲੋਕ ਆ, ਤੁਸੀਂ ਤਤ ਖਾਲਸੇ ਦੇ ਬਿਆੰਗਮ ਸਿੰਘ ਵੀ ਹੋ, ਇੱਥੇ ਰਹਿਣ ਵਾਲੇ ਵਿਵੇਕੀ ਸਿੰਘ ਵੀ ਹੋ ਜਿਹੜੇ ਵਿਵੇਕ ਦੇ ਵਿੱਚ ਰਹਿੰਦੇ ਹੋ, ਤੇ ਮੈਨੂੰ ਕਿਰਪਾ ਕਰਕੇ ਬਖਸ਼ ਲਓ। ਹੁਣ ਵੀ ਖਾਲਸਾ ਜਿਹੜੇ ਵਿਵੇਕੀ ਸਿੰਘ ਹੁੰਦੇ ਨੇ ਪੰਥ ਦੇ ਵਿੱਚ, ਜਦੋਂ ਕਿਤੇ ਉਹ ਲੰਗਰ ਦੇ ਵਿੱਚੋਂ ਬਾਹਰ ਗਏ ਹੋਣ, ਦੋ ਚਾਰ ਦਿਨ ਵੀ ਕਿਤੇ ਬਾਹਰ ਹੋਏ ਗਏ ਹੋਣ, ਤੇ ਉਹਨਾਂ ਦਾ ਅਰਦਾਸਾ ਹੁੰਦਾ ਦੁਬਾਰਾ ਲੰਗਰ ਚ ਵਾੜਨ ਤੋਂ ਪਹਿਲਾਂ। ਉਹਨਾਂ ਵਿਵੇਕੀਆਂ ਦਾ ਅਰਦਾਸ ਜਥੇਦਾਰ ਜਿਹੜਾ ਹੁੰਦਾ ਘੋੜਿਆਂ ਦਾ, ਜਾਂ ਜਿਹੜਾ ਵੱਡਾ ਜਥੇਦਾਰ ਹੁੰਦਾ, ਉਹ ਅਰਦਾਸ ਕਰਦਾ ਬਕਾਇਦਾ ਕਿ ਹੁਣ ਇਹ ਸਿੰਘ ਦੁਬਾਰਾ ਹਾਜ਼ਰ ਹੋ ਗਿਆ, ਤੇ ਉਹਨੂੰ ਤਨਖਾਹ ਵੀ ਲਾਈ ਜਾਂਦੀ ਹੈ। ਤੋ ਤਨਖਾਹ ਵੀ ਕਿਹੜੀ ਤਨਖਾਹ, ਤੇ ਬਾਣੀ ਪੜਨ ਵਾਸਤੇ ਕਿਹਾ ਜਾਂਦਾ ਵੀ ਤੂੰ ਜਪਜੀ ਸਾਹਿਬ ਦੇ ਪਾਠ ਕਰ ਲਈ, ਜਾਂ ਘੋੜਿਆਂ ਦਾ ਲਦੈੜਾ ਹਟਾ ਲਈ, ਜਾਂ ਭਾਈ ਆਹ ਕੰਮ ਕਰ ਲਈ, ਪੰਥ ਦੀ ਸੇਵਾ ਵਾਸਤੇ ਲਾਉਂਦੇ, ਤਨਖਾਹ ਨਹੀਂ ਵੀ ਸੇਵਾ ਹੀ ਲਾਇਆ, ਸੇਵਾ ਲਾਈ ਜਾਂਦੀ ਹੈ। ਤੋ ਭਾਈ ਸੁਬੇਗ ਸਿੰਘ ਜੀ ਨੇ ਆਖਿਆ ਕਿ ਮੈਂ ਤਨਖਾਹੀਆ ਹਾਂ, ਘਰਵਾਰੀ ਲੋਕ ਹਾਂ, ਤੇ ਗ੍ਰਿਸ਼ਤੀ ਵਿਰਿਸ਼ਤੀ ਹੋਣ ਕਰਕੇ ਪੰਥ ਦੀ ਜਿਹੜੀ ਸਾਰੀ ਮਰਿਆਦਾ ਹੈ ਉਹ ਨਹੀਂ ਸਾਂਭੀ ਜਾਂਦੀ। ਖਾਲਸਾ ਜੀ ਜਿਹੜੀ ਰਹਿਣੀ ਬਹਿਣੀ ਅਸੀਂ ਘਰ ਦੇ ਵਿੱਚ ਓਨੀ ਰਹਿਣੀ ਬਹਿਣੀ ਨਹੀਂ ਰੱਖ ਸਕਦੇ ਜਿਹੜੀ ਪੰਥ ਚ ਰਹਿੰਦੀ ਹੈ। ਪੰਥ ਦੇ ਵਿੱਚ ਹਰ ਵੇਲੇ ਤਿਆਰ ਬਰ ਤਿਆਰ ਭੋਜਨ ਜਿਹੜਾ ਅੰਮ੍ਰਿਤਧਾਰੀ ਸਿੰਘਾਂ ਦਾ ਬਣਿਆ ਛਕਣਾ ਛਕਾਉਣਾ, ਬਾਹਰ ਜਾਂਦੇ ਹਾਂ ਕਿਤੇ ਤੇ ਉੱਥੇ ਖੁੱਲਾ ਵੀ ਖਾਣਾ ਪੈ ਜਾਂਦਾ। ਇਸ ਕਰਕੇ ਪੰਥ ਦੀ ਮਰਿਆਦਾ ਜਿਹੜੀ ਆ ਉਹ ਸਰਵੋਤਮ ਹੈ, ਸ੍ਰੇਸ਼ਟ ਹੈ। ਉਹ ਮਰਿਆਦਾ ਹੁਣ ਸਿੰਘ ਪਾਲ ਰਹੇ ਨੇ। ਭਾਈ ਸੁਬੇਗ ਸਿੰਘ ਜੀ ਕਹਿੰਦੇ ਘਰਵਾਰੀ ਲੋਕ ਆ, ਇਸ ਕਰਕੇ ਸਾਰੀ ਮਰਿਆਦਾ ਘਰ ਚ ਨਹੀਂ ਵੀ ਪਾਲ ਹੁੰਦੀ, ਤੇ ਮੈਨੂੰ ਤਨਖਾਹ ਲਾ ਕੇ ਬਖਸ਼ ਲੋ।
ਹੋਏ ਪ੍ਰਸੰਨ ਬਚ ਖਾਲਸਾ ਕੀਓ,
ਖਾਲਸਾ ਬੜਾ ਪ੍ਰਸੰਨ ਹੋਇਆ ਭਾਈ ਸੁਬੇਗ ਸਿੰਘ ਦੀ ਇਹ ਨਿਮਰਤਾ ਵੇਖ ਕੇ।
ਆਏ ਤਨਖਾਹ ਬਖਸ਼ਣ ਕਹਿ ਦਿਓ,
ਔਰ ਤਨਖਾਹ ਲਾ ਕੇ ਭਾਈ ਸੁਬੇਗ ਸਿੰਘ ਨੂੰ ਕਿਹਾ ਤੂੰ ਬਖਸ਼ਿਆ, ਤੂੰ ਬਖਸ਼ਿਆ ਹੀ ਹੋਇਆ ਭਾਈ ਸੁਬੇਗ ਸਿੰਘ, ਤੂੰ ਤਾਂ ਪੰਥ ਦੇ ਤਾਬਿਆ, ਤੂੰ ਬਖਸ਼ਿਆ ਹੀ ਹੋਇਆ।
ਖਾਲਸਾ ਹੁਕਮ ਕੀਏ ਪੰਜ ਭੁਜੰਗਨ,
ਪੰਜ ਸਿੰਘਾਂ ਨੂੰ, ਪੰਜ ਭੁਜੰਗਨ, ਪੰਜ ਭੁਜੰਗੀ ਸਿੰਘ ਜਿਹੜੇ ਤਿਆਰ ਬਰ ਤਿਆਰ ਸੂਰਮੇ ਰਹਿਤ ਬਹਿਤ ਦੇ ਧਾਰਨੀ ਸਿੰਘ ਸਨ, ਉਹਨਾਂ ਨੂੰ ਖਾਲਸੇ ਨੇ ਆਗਿਆ ਕੀਤੀ।
ਤਨਖਾਹ ਮਨਾਏ ਬਖਸ਼ਿਓ ਪਲ ਰੰਗਨ,
ਉਹਨਾਂ ਪੰਜਾਂ ਨੂੰ ਕਿਹਾ ਕਿ ਤੁਸੀਂ ਤਨਖਾਹ ਲਾਓ ਸੁਬੇਗ ਸਿੰਘ ਨੂੰ, ਤੇ ਪੰਜ ਸਿੰਘਾਂ ਨੇ ਉੱਠ ਕੇ ਤਨਖਾਹ ਲਾਈ। ਭਾਈ ਸੁਬੇਗ ਸਿੰਘ ਦੀ ਜਿਹੜੀ ਕਮੀ ਪੇਸ਼ੀ ਸੀ ਪੁੱਛੀ ਕਿ ਹਾਂ ਭਾਈ ਦੱਸੋ, ਇਹਨੂੰ ਪੇਸ਼ੀ ਕਹਿੰਦੇ ਨੇ ਪੇਸ਼ੀ। ਹੁਣ ਵੀ ਜਦੋਂ ਪੰਜ ਸਿੰਘਾਂ ਦੀ ਮਰਿਆਦਾ ਹੁੰਦੀ ਹੈ ਨਾ, ਅਮਰ ਸੰਚਾਰ ਹੁੰਦਾ, ਜਿਹੜੇ ਪੁਰਾਤਨ ਮਰਿਆਦਾ ਨੂੰ ਜਾਣਦੇ ਨੇ, ਤੇ ਉਹ ਪੰਜ ਸਿੰਘ ਜਦੋਂ ਲੱਗਦੇ ਨੇ ਤੇ ਛੇਵਾਂ ਜਿਹੜਾ ਮਹਾਰਾਜ ਜੀ ਦੇ ਤਾਬਿਆਂ ਬੈਠਾ ਹੁੰਦਾ, ਇੱਕ ਦੂਜੇ ਦੀ ਫਿਰ ਪੇਸ਼ੀ ਲਈ ਜਾਂਦੀ। ਹਾਂ ਬਈ ਨਿਤਨੇਮ ਕਰਦਾ ਪੰਜਾਂ ਬਾਣੀਆਂ ਦਾ, ਸੁਬਹ ਸ਼ਾਮ ਨੂੰ ਰਹਿ ਰਾਜ ਸਾਹਿਬ ਦਾ, ਤੇ ਜੇ ਕੋਈ ਮਾੜੀ ਮੋਟੀ ਢਿੱਲ ਮੱਠ ਹੋਵੇ ਤੇ ਫਿਰ ਉਹਨੂੰ ਤਨਖਾਹ ਲਾ ਕੇ ਫਿਰ ਪੰਜਾਂ ਚ ਲਾਇਆ ਜਾਂਦਾ ਹੈ, ਇਹਨੂੰ ਪੇਸ਼ੀ ਕਹਿੰਦੇ ਨੇ। ਤੋ ਇਹ ਪੇਸ਼ੀ ਉਸ ਵੇਲੇ ਭਾਈ ਸੁਬੇਗ ਸਿੰਘ ਦੀ ਵੀ ਪਈ ਕਿ ਪੰਥ ਵਿੱਚ ਆ ਕੇ ਰਲਣਾ। ਤੋ ਪੰਜ ਸਿੰਘਾਂ ਨੇ ਇਹਦੀ ਪੇਸ਼ੀ ਲਈ, ਔਰ ਉਸ ਵਕਤ ਜਿਹੜੀ ਬਣਦੀ ਤਨਖਾਹ ਸੀ ਇਹਨੂੰ ਲਾਈ ਗਈ।
ਸੁਬੇਗ ਸਿੰਘ ਤੋਂ ਪੰਥ ਬਾਇਓ,
ਇਹਦਾ ਤਨਖਾਹ ਲਵਾ ਕੇ ਫਿਰ ਭਾਈ ਸੁਬੇਗ ਸਿੰਘ ਨੂੰ ਪੰਥ ਦੇ ਵਿੱਚ ਬਿਠਾਇਆ।
ਕਰ ਆਦਰ ਉਸ ਪ੍ਰਸ਼ਨ ਪੁਛਾਇਓ,
ਬੜਾ ਸਤਿਕਾਰ ਕੀਤਾ ਭਾਈ ਸੁਬੇਗ ਸਿੰਘ ਦਾ, ਪੰਥ ਵਿੱਚ ਬੜਾ ਸਤਿਕਾਰ ਸੀ। ਪੰਥ ਸਾਰੇ ਦੇ ਵਿੱਚ ਭਾਈ ਸੁਬੇਗ ਸਿੰਘ ਜੀ ਦੀ ਬਹੁਤ ਜ਼ਿਆਦਾ ਇੱਜ਼ਤ ਸੀ, ਕਿਉਂਕਿ ਭਾਈ ਸੁਬੇਗ ਸਿੰਘ ਜੀ ਸਰਕਾਰੀ ਦਰਬਾਰੇ ਪੰਥ ਦੀ ਗੱਲ ਕਰਨ ਵਾਲੇ ਸਨ, ਸਰਕਾਰੀ ਦਰਬਾਰੇ ਰਹਿੰਦੇ ਸੂਬੇ ਲਾਹੌਰ ਦੇ ਕੋਲ। ਉੱਥੇ ਜਦੋਂ ਪੰਥ ਦੀ ਪੈਰਵਾਈ ਦੀ ਗੱਲ ਹੁੰਦੀ ਸੀ ਤੇ ਭਾਈ ਸੁਬੇਗ ਸਿੰਘ ਜੀ ਉੱਥੇ ਗੱਲ ਕਰਿਆ ਕਰਦੇ ਸਨ, ਜਿੰਨੀ ਕੁ ਵਾਹ ਚੱਲਦੀ ਸੀ ਆਪਣੀ ਚਲਾਉਂਦੇ ਸਨ। ਕਈ ਸਿੰਘਾਂ ਨੂੰ ਫਕੜਿਆਂ ਹੋਇਆਂ ਨੂੰ ਛੁਡਾ ਵੀ ਦਿਆ ਕਰਦੇ ਸਨ ਭਾਈ ਸੁਬੇਗ ਸਿੰਘ ਜੀ ਆਪਣੇ ਰਸੂਖ ਕਰਕੇ। ਤੋ ਸਿੰਘਾਂ ਦੇ ਵਿੱਚ ਭਾਈ ਸੁਬੇਗ ਸਿੰਘ ਦਾ ਬੜਾ ਸਤਿਕਾਰ, ਬੜੇ ਸਤਿਕਾਰ ਨਾਲ ਭਾਈ ਸੁਬੇਗ ਸਿੰਘ ਜੀ ਨੂੰ ਪੁੱਛਿਆ।
ਸੁਬੇਗ ਸਿੰਘ ਤਬ ਸਭ ਗੱਲ ਕਹੇ,
ਆਖਿਆ ਭਾਈ ਸੁਬੇਗ ਸਿੰਘ ਜੀ ਕਿਵੇਂ ਆਉਣਾ ਹੋਇਆ ਪੰਥ ਦੀ ਸ਼ਰਨ?
ਲਿਆਇਓ ਤੋ ਤਰ ਮੋਰੈ ਦੇ।
ਭਾਈ ਸੁਬੇਗ ਸਿੰਘ ਜੀ ਨੇ ਆਪਣੇ ਆਉਣ ਦਾ ਸਾਰਾ ਬਲ ਦੱਸਿਆ, ਦੱਸਿਆ ਮੈਂ ਕਿਉਂ ਆਇਆ, ਚੱਲ ਕੇ ਕਿਵੇਂ ਭੇਜਿਆ ਗਿਆ, ਪਹਿਲਾਂ ਤਾਂ ਸਾਰੀ ਗੱਲ ਦੱਸੀ, ਫਿਰ ਜਿਹੜੀ ਖਿਲਤ ਲਿਆਂਦੀ ਸੀ ਨਵਾਬੀ ਦੀ, ਉਹ ਖਿਲਤ ਜਿਹੜੀ ਥਾਲ ਵਿੱਚ ਪਾਈ ਹੋਈ ਤੇ ਉਹ ਖਿਲਤ ਲਿਆ ਕੇ ਭਾਈ ਸੁਬੇਗ ਸਿੰਘ ਨੇ ਪੰਥ ਦੇ ਅੱਗੇ ਰੱਖ ਦਿੱਤੀ।
ਕਉ ਸਿੰਘ ਕਾ ਲੁੱਟ ਮਚਾਇਓ।
ਹੁਣ ਉਸ ਖਿਲਤ ਦੇ ਵਿੱਚ ਰੁਪਈਏ ਪੈਸੇ ਵੀ ਸਨ, ਲੱਖ ਰੁਪਈਆ ਸੀ ਖਿਲਤ ਦੇ ਨਾਲ, ਹੋਰ ਵੀ ਕਈ ਤੋਹਫੇ ਤੁਫਾਇਤ ਸਨ। ਲਾਗੇ ਸਿੰਘ ਕਹਿੰਦੇ ਲੁੱਟਮਾਰ ਕਰ ਲਓ, ਸੁਬੇਗ ਸਿੰਘ ਸਰਕਾਰੀ ਖਜ਼ਾਨਾ ਲਿਆ। ਕਈ ਸਿੰਘ ਖਲੋਤੇ ਨਾ ਲਾਗੇ, ਕਹਿੰਦੇ ਲੁੱਟਮਾਰ ਕਰ ਲਓ, ਖੋਹ ਲਓ ਸਾਰਾ ਕੁਝ ਜੋ ਕੁਝ ਆਇਆ, ਸੁਬੇਗ ਸਿੰਘ ਸਰਕਾਰ ਦਾ ਆ ਨਾ, ਸਰਕਾਰੀ ਖਜ਼ਾਨਾ ਲਿਆਇਆ ਤੇ ਲੁੱਟਮਾਰ ਕਰ ਲਈਏ।
ਕਉ ਕਹੈ ਇਸ ਦੂਰ ਹਟਾਇਓ।
ਪਰ ਕਈ ਸਿੰਘ ਕਹਿੰਦੇ ਪਰੇ ਕਰੋ, ਇਹ ਤੁਰਕਾਂ ਦਾ ਪੈਸਾ ਅਸੀਂ ਕੀ ਕਰਨਾ, ਇਹ ਤੁਰਕਾਂ ਵੱਲੋਂ ਭੇਜੀਆਂ ਖਿਲਤਾਂ ਨੇ, ਪਰੇ ਕਰੋ ਸਾਨੂੰ ਨਹੀਂ ਚਾਹੀਦੀਆਂ। ਏਦਾਂ ਸਾਰਿਆਂ ਸਿੰਘਾਂ ਦਾ ਆਪਣਾ ਆਪਣਾ ਮਤ ਹੁੰਦਾ, ਕਈ ਕਹਿੰਦੇ ਸਰਕਾਰੀ ਖਜ਼ਾਨਾ ਲੁੱਟ ਲਓ ਤੇ ਕਈ ਕਹਿੰਦੇ ਜੀ ਤੁਰਕਾਂ ਦੀ ਖਿਲਤ ਆਪਾਂ ਕੀ ਕਰਨੀਆਂ, ਪਾਸੇ ਕਰੋ ਇਹਨੂੰ।
ਸੁਬੇਗ ਸਿੰਘਾਰੇ
ਭਾਈ ਸੁਬੇਗ ਸਿੰਘ ਨੇ ਵੇਖਿਆ ਕਿ ਸਿੰਘ ਨੇ ਤਾਂ ਫੌਜਾਂ ਨੇ ਗੁਰੂ ਕੀਆਂ ਲਾਡ ਲੀਆਂ, ਇਹਨਾਂ ਦੇ ਮੁੱਖ ਚ ਜੋ ਆਉਣਾ ਇਹਨਾਂ ਕਹਿ ਹੀ ਦੇਣਾ। ਉਹਨਾਂ ਨੇ ਹੱਥ ਜੋੜੇ, ਭਾਈ ਸੁਬੇਗ ਸਿੰਘ ਜੀ ਕਹਿਣ ਲੱਗੇ ਖਾਲਸਾ ਜੀ।
ਕਿਆ ਕਹੋ ਤੂੰ ਗੱਲ ਅਵਚਾਰੀ।
ਕਹਿਣ ਲੱਗੇ ਸਿੰਘੋ ਤੁਸੀਂ ਇਹਨੂੰ ਕੱਪੜੇ ਨਾ ਸਮਝੋ, ਇਹ ਖਿਲਤ ਨਹੀਂ ਹੈ, ਨਵਾਬੀ ਹੈ ਜਿਹੜੀ ਤੁਸੀਂ ਕਹਿੰਦੇ ਹੋ ਵੀ ਲੁੱਟ ਮਾਰ ਕਰ ਲਓ ਜਾਂ ਪਰੇ ਕਰ ਦਿਓ, ਇਹਨੂੰ ਠੋਕਰ ਮਾਰ ਦਿਓ। ਕਹਿੰਦੇ ਨਵਾਬੀ ਦੀ ਖਿਲਤ ਹੈ, ਇਹ ਕੋਈ ਛੋਟੀ ਮੋਟੀ ਖਿਲਤ ਨਹੀਂ, ਤੁਸੀਂ ਬਿਨਾਂ ਵਿਚਾਰਿਆਂ ਏਦਾਂ ਦੇ ਬੋਲ ਕਿਉਂ ਬੋਲਦੇ ਜੇ?
ਦੋਹੇਰਾ ਸੁਬੇਗ ਸਿੰਘ ਨੇ ਤਬ ਕਹਿਓ ਖਾਲਸੇ ਤੋਂ ਹੱਥ ਜੋੜ।
ਭਾਈ ਸੁਬੇਗ ਸਿੰਘ ਨੇ ਹੱਥ ਜੋੜ ਕੇ ਖਾਲਸੇ ਨੂੰ ਬੇਨਤੀ ਕੀਤੀ, ਕਹਿਣ ਲੱਗੇ
ਗਰੀਬਨ ਕੀ ਰੱਛਿਆ ਕਰੋ ਲਿਓ ਤੁਰਕਨ ਤੇ ਤੋੜ।
ਕਹਿਣ ਲੱਗੇ ਭਾਈ ਸੁਬੇਗ ਸਿੰਘ ਜੀ ਖਾਲਸਾ ਜੀ, ਇਹ ਨਵਾਬੀ ਆ, ਇਹ ਲਓ ਸਾਂਭ ਲਓ ਤੇ ਇਹਨੂੰ ਸਾਂਭ ਕੇ ਗਰੀਬਾਂ ਦੀ ਰਾਖੀ ਕਰੋ, ਤੇ ਜਿਹੜੇ ਤੁਰਕ ਮਲੇਸ਼ ਨੇ ਉਹਨਾਂ ਨੂੰ ਤੋੜਨਾ ਤਾਂ ਆਪਣਾ ਬਿਰਧਾ ਹੈ ਹੀ ਹੈ, ਉਹ ਤਾਂ ਆਪਣਾ ਸੁਭਾਅ ਹੈ ਹੀ ਹੈ, ਤੇ ਹੁਣ ਜਿੰਨੇ ਤੁਰਕ ਨੇ ਆਪੇ ਹੀ ਇਨ ਮੰਨੀ ਬੈਠੇ ਨੇ, ਤੁਸੀਂ ਮੰਗੀ ਤਾਂ ਨਹੀਂ ਕਿਸੇ ਕੋਲੋਂ ਕੋਈ ਖਿਲਤ, ਆਪੇ ਤੁਰਕਾਂ ਨੇ ਤੁਹਾਡੀ ਅਧੀਨਗੀ ਪ੍ਰਵਾਨ ਕਰਦਿਆਂ ਤੁਹਾਡੇ ਚਰਨਾਂ ਵਿੱਚ ਤੋਹਫੇ ਤੁਫਾਇਤ ਭੇਜੇ ਹਨ।
ਚੌਪਈ ਸੋ ਖਾਲਸੋ ਨੇ ਮੰਨ ਲਏ।
ਕਹਿਣ ਲੱਗੇ ਖਾਲਸੇ ਨੇ ਜਦੋਂ ਭਾਈ ਸੁਬੇਗ ਸਿੰਘ ਦਾ ਇਹ ਬਚਨ ਸੁਣਿਆ ਵੀ ਸਿਆਣਾ ਬਚਨ ਹੈ, ਤੋ ਖਾਲਸੇ ਨੇ ਆਖਿਆ ਭਾਈ ਸੁਬੇਗ ਸਿੰਘ ਜੀ ਤੁਸੀਂ ਸੂਝਵਾਨ ਜੋ ਤੁਸੀਂ ਕਹਿ ਰਹੇ ਹੋ। ਦੀਵਾਨ ਦਰਬਾਰਾ ਸਿੰਘ ਜੀ ਉਦੋਂ ਪੰਥ ਦੇ ਜਥੇਦਾਰ ਸਨ, ਬਜ਼ੁਰਗ ਹੋ ਚੁੱਕੇ ਸੀ ਦੀਵਾਨ ਦਰਬਾਰਾ ਸਿੰਘ ਜੀ, ਤੇ ਭਾਈ ਹਰੀ ਸਿੰਘ ਜੀ ਇਹਨੂੰ, ਭਾਈ ਹਰੀ ਸਿੰਘ ਜੀ ਲਾਂਗਰੀ ਸਨ ਉਸ ਵੇਲੇ ਪੰਥ ਦੇ, ਇਹਨਾਂ ਦੇ ਹੱਥ ਦੇ ਵਿੱਚ ਕਹਿੰਦੇ ਮਹਾਂਪੁਰਸ਼ ਉਦੋਂ ਸਿੰਘ ਜਿਹੜੇ ਕਹਿੰਦੇ ਪਦਮ ਸੀ ਭਾਈ ਹਰੀ ਸਿੰਘ ਦੇ ਹੱਥ ਵਿੱਚ, ਤੇ ਇਹਨੂੰ ਲੰਗਰ ਵਰਤਾਉਣ ਦੀ ਸੇਵਾ ਲਾਉਂਦੇ ਸੀ, ਵੀ ਥੋੜਾ ਵੀ ਹੁੰਦਾ ਸੀ ਨਾ ਜਦੋਂ ਵਰਤਾਉਂਦਾ ਸੀ ਤੇ ਬਹੁਤਾ ਹੋ ਕੇ ਵਰਤਦਾ ਸੀ, ਕਮੀ ਨਹੀਂ ਸੀ ਆਉਂਦੀ। ਉਹ ਵੀ ਉੱਥੇ ਬੈਠੇ ਹੋਏ ਸੀ ਭਾਈ ਹਰੀ ਸਿੰਘ ਜੀ, ਦੀਵਾਨ ਦਰਬਾਰਾ ਸਿੰਘ ਜੀ ਬੈਠੇ ਹੋਏ, ਭਾਈ ਬੁੱਢਾ ਸਿੰਘ ਜੀ ਬੈਠੇ ਹੋਏ, ਇਹ ਜਿੰਨੇ ਸਿੰਘ ਨਵਾਬ ਕਪੂਰ ਸਿੰਘ ਜੀ ਉਸ ਵੇਲੇ ਨੌਜਵਾਨ ਅਵਸਥਾ ਵਿੱਚ ਸੀ ਉਹ ਵੀ ਉੱਥੇ ਸੇਵਾ ਕਰ ਰਹੇ ਸਨ, ਇੱਦਾਂ ਬਹੁਤ ਸਾਰੇ ਸਿੰਘ ਸਨ। ਤੇ ਸਿੰਘਾਂ ਨੇ ਆਖਿਆ ਭਾਈ ਸੁਬੇਗ ਸਿੰਘ ਜੀ ਨੇ ਜਿਹੜੇ ਬਚਨ ਕਹੇ ਨੇ ਇਹ ਹੈਣ ਬੜੇ ਕਾਰਗਰ, ਕਿ ਤੁਰਕਾਂ ਨੇ ਜਿਹੜੀ ਖਿਲਤ ਭੇਜੀ ਆ ਨਵਾਬੀ ਦੀ, ਆਪਾਂ ਕਿਹੜਾ ਮੰਗੀ ਹੈ, ਉਹਨਾਂ ਨੇ ਆਪ ਖਾਲਸੇ ਦੀ ਈਨ ਮੰਨ ਕੇ ਭੇਜੀ, ਆਪਾਂ ਉਹਨਾਂ ਦੇ ਕੋਲੋਂ ਮੰਗ ਕੇ ਨਹੀਂ ਲਈ।
ਪਤਸ਼ਾਹੀ ਕੈ ਸਿਰ ਕੋਲ ਟਿਕਵੇ।
ਉਹ ਕਹਿਣ ਲੱਗੇ ਖਾਲਸੇ ਨੇ ਆਖਿਆ ਭਾਈ ਸੁਬੇਗ ਸਿੰਘ ਜੀ ਵੀ ਇਹ ਤਾਂ ਨਵਾਬੀ ਹੈ ਤੇ ਸਾਨੂੰ ਗੁਰੂ ਕਲਗੀਧਰ ਨੇ ਪਾਤਸ਼ਾਹ ਬਣਾਇਆ, ਤੇ ਅਸੀਂ ਪਾਤਸ਼ਾਹੀ ਛੱਡ ਕੇ ਤੇ ਨਵਾਬੀ ਦਾ ਕੋਹੜ ਆਪਣੇ ਸਿਰ ਤੇ ਲਾ ਲਈਏ। ਪਾਤਸ਼ਾਹ ਵੱਡਾ ਹੁੰਦਾ ਕਿ ਨਵਾਬ ਵੱਡਾ ਹੁੰਦਾ? ਨਵਾਬ ਤਾਂ ਛੋਟੇ ਜਿਹੇ ਖਿੱਤੇ ਦਾ ਹੁੰਦਾ ਤੇ ਪਾਤਸ਼ਾਹ ਸਾਰੇ ਇਲਾਕੇ ਦਾ ਹੁੰਦਾ, ਸਾਰੇ ਦੇਸ਼ ਦਾ ਹੁੰਦਾ, ਤੇ ਸਾਨੂੰ ਤਾਂ ਪਾਤਸ਼ਾਹੀ ਦਿੱਤੀ ਆ ਦਸਵੇਂ ਪਾਤਸ਼ਾਹ ਨੇ, ਤੇ ਆ ਤੁਰਕਾਂ ਦੀ ਨਵਾਬੀ ਦਾ ਕੋਹੜ ਅਸੀਂ ਆਪਣੇ ਸਿਰ ਤੇ ਕਿਉਂ ਲਾਈਏ?
ਤੁਰਕਨ ਭੇਜਿਓ ਤੁਸੀਂ ਕਿ ਮੋੜੋ, ਖਾਓ ਵਰਤੋ ਔਰ ਲੈਣ ਲੋੜ।
ਭਾਈ ਸੁਬੇਗ ਸਿੰਘ ਜੀ ਕਹਿੰਦੇ ਖਾਲਸਾ ਜੀ ਤੁਸੀਂ ਕਿਹੜਾ ਮੰਗਣ ਗਏ ਸੀ ਤੁਰਕਾਂ ਕੋਲੋਂ, ਤੁਰਕਾਂ ਨੇ ਭੇਜੀ ਆ, ਤੁਸੀਂ ਆ ਲੱਖ ਰੁਪਈਆ ਕੋਈ ਥੋੜਾ ਹੁੰਦਾ, ਵੇਖੋ ਤੁਹਾਡੇ ਲਈ ਭੇਜਿਆ, ਤੁਸੀਂ ਇਹਨੂੰ ਖਾਓ ਖਰਚੋ, ਸਗੋਂ ਇਹ ਖਾ ਕੇ ਹੋਰ ਮੰਗੋ ਵੀ ਲਿਆਓ, ਅਸੀਂ ਤੁਹਾਡੇ ਪਾਤਸ਼ਾਹ ਆ, ਤੁਸੀਂ ਸਾਡੇ ਕੋਲ ਲਿਆ ਕੇ ਟੈਕਸ ਭਰੋ, ਤੁਸੀਂ ਤਾਂ ਸਗੋਂ ਮਾਮਲਾ ਲਵੋ ਉਹਨਾਂ ਦੇ ਕੋਲੋਂ, ਤੁਸੀਂ ਕਿਉਂ ਮੋੜਦੇ ਜੇ ਏਦਾਂ। ਭਾਈ ਸੁਬੇਗ ਸਿੰਘ ਜੀ ਗੁਰਮਤਾ ਕਰ ਰਹੇ ਸਾਰੇ ਖਾਲਸੇ ਦੇ ਨਾਲ ਸਿੰਘਾਂ ਦੇ ਨਾਲ,
ਦੋਹੇਰਾ ਦਰਬ ਜੋ ਆਈ ਥੀ ਤੋ ਖਾਲਸਾ ਲਈ ਵਰਤਾਏ।
ਕਹਿੰਦੇ ਚੰਗਾ ਭਾਈ ਸੁਬੇਗ ਸਿੰਘ ਜੀ ਇੱਕ ਜਿਹੜੀ ਮਾਇਆ ਇਹ ਤਾਂ ਵਰਤ ਲੈਂਦੇ ਆ, ਉਹ ਜਿੰਨੀ ਮਾਇਆ ਸੀ ਨਾ ਉਹ ਸਾਰੇ ਸਿੰਘਾਂ ਚ ਬਰਾਬਰ ਵੰਡ ਦਿੱਤੀ, ਜਿੰਨੇ ਸਿੰਘ ਸਨ ਸਾਰਿਆਂ ਵਿੱਚ ਉਹ ਵਰਤਾਰਾ ਵੰਡ ਦਿੱਤਾ।
ਕਯੋ ਦਰਬਾਰੇ ਸਿੰਘ ਕੋ ਤੂੰ ਨਵਾਬੀ ਲੈ ਸਿਰੋ ਪਾਏ।
ਹੁਣ ਦੀਵਾਨ ਦਰਬਾਰਾ ਸਿੰਘ ਜੀ ਜਿਹੜੇ ਪੰਥ ਦੇ ਜਥੇਦਾਰ ਨੇ, ਉਹਨਾਂ ਨੂੰ ਕਿਹਾ ਸਿੰਘਾਂ ਨੇ ਕਿ ਬਾਬਾ ਜੀ ਕਿ ਹੁਣ ਇਹ ਨਵਾਬੀ ਦੀ ਪੱਗ ਤੁਸੀਂ ਆਗੂ ਹੋ, ਸਾਰੇ ਪੰਥ ਦੇ ਜਥੇਦਾਰ ਹੋ ਤੇ ਪੱਗ ਤੁਸੀਂ ਬੰਨੋ ਸਿਰ ਤੇ, ਇਹ ਜਿਹੜੀ ਖਿਲਤ ਹੈ ਦੀਵਾਨ ਜੀ ਇਹ ਤੁਸੀਂ ਆਪਣੇ ਸਰੀਰ ਤੇ ਸਜਾਓ, ਇਹ ਨਵਾਬੀ ਹੈ। ਤੇ ਦੀਵਾਨ ਦਰਬਾਰਾ ਸਿੰਘ ਜੀ ਕਹਿੰਦੇ ਵੀ ਮੈਂ ਪਾਤਸ਼ਾਹ, ਮੈਨੂੰ ਮਹਾਰਾਜ ਬਾਜਾਂ ਵਾਲੇ ਨੇ ਪਾਤਸ਼ਾਹ ਬਣਾਇਆ ਤੇ ਮੈਂ ਪਾਤਸ਼ਾਹੀ ਛੱਡ ਕੇ ਨਵਾਬੀ ਨੂੰ ਗ੍ਰਹਿਣ ਕਰਾਂ, ਵੀ ਮੈਨੂੰ ਕੌਣ ਸਿਆਣਾ ਕਹੂ ਵੀ ਪਾਤਸ਼ਾਹੀ ਛੱਡ ਕੇ, ਵੀ ਜਿਹਦਾ ਐਡਾ ਵੱਡਾ ਰੁਤਬਾ ਉਹ ਪਾਤਸ਼ਾਹ ਦਾ ਰੁਤਬਾ ਛੱਡ ਕੇ ਉਹ ਛੋਟੇ ਰੁਤਬੇ ਨੂੰ ਕਿਵੇਂ ਗ੍ਰਹਿਣ ਕਰੇਗਾ। ਤਾਂ ਸੁਭਾਵਕ ਹੈ ਨਾ ਵੀ ਜਿਹੜਾ DGP ਹੋਵੇ ਉਹਨੂੰ ਕਹੋ ਵੀ ਤੂੰ ਹੌਲਦਾਰ ਭਰਤੀ ਹੋ ਜਾ, ਉਹ ਕਿਤੇ DGP ਦੀ ਨੌਕਰੀ ਛੱਡ ਕੇ ਹੌਲਦਾਰ ਲੱਗੇਗਾ, ਵੀ ਮੈਂ ਪਾਤਸ਼ਾਹ ਤੇ ਪਾਤਸ਼ਾਹ ਰਹਿਣਾ, ਕਲਗੀਧਰ ਪਾਤਸ਼ਾਹ ਨੇ ਅੰਨੇ ਅੰਨੇ ਦੀ ਪਾਤਸ਼ਾਹੀ ਦਿੱਤੀ ਹੈ ਤੇ ਮੈਂ ਇਹ ਕਿਵੇਂ ਨਵਾਬੀ ਲੈ ਲਵਾਂ। ਇਹ ਗੁਰਮਤਾ ਵੇਖੋ ਨਵਾਬੀ ਦੀ ਪੱਗ ਆਈ ਤੇ ਸਿੰਘਾਂ ਦੇ ਪੈਰਾਂ ਦੇ ਵਿੱਚ, ਦੀਵਾਨ ਦਰਬਾਰਾ ਸਿੰਘ ਨੇ ਠੁੱਡਾ ਮਾਰਿਆ, ਕਹਿੰਦੇ ਇਹਨੂੰ ਦੇ ਦਿਓ ਦੂਜੇ ਨੂੰ, ਇਹ ਬੋਲਦਾ। ਹਰੀ ਸਿੰਘ ਕਹਿੰਦਾ ਠੁੱਡਾ ਮਾਰ ਕੇ ਆ ਫਲਾਣੇ ਨੂੰ ਦੇ ਦਿਓ, ਬੁੱਢਾ ਸਿੰਘ ਨੂੰ। ਉਹ ਕਹਿੰਦਾ ਨਾ ਫਲਾਣੇ ਸਿੰਘ ਨੂੰ ਦੇ ਦਿਓ। ਜਿਵੇਂ ਗੇਂਦ ਨੀ ਪੈਰਾਂ ਦੇ ਵਿੱਚ ਬੱਚਿਆਂ ਦੇ ਖਿੱਦੋ ਜਿਹੜੀ ਇੱਧਰ ਉੱਧਰ ਰੁਲਦੀ ਫਿਰਦੀ, ਏਦਾਂ ਨਵਾਬੀ ਦੀ ਪੱਗ ਸਿੰਘਾਂ ਦੇ ਪੈਰਾਂ ਚ ਰੁਲਦੀ ਫਿਰਦੀ ਤੇ ਸਿੰਘ ਗ੍ਰਹਿਣ ਨਹੀਂ ਪੇ ਕਰਦੇ। ਇਹ ਸੀ ਸਿੰਘਾਂ ਦਾ ਤਿਆਗ, ਇਹ ਸਿੰਘਾਂ ਦੇ ਤਿਆਗ ਦੀ ਬਿਰਤੀ ਦੀ ਗੱਲ ਹੋ ਰਹੀ ਹੈ। ਅੱਜ ਤਾਂ ਇੱਕ ਪਿੰਡ ਦੀ ਛੋਟੀ ਜਿਹੀ ਪੰਚਗਿਰੀ ਹੋਵੇ ਨਾ, ਸਰਪੰਚੀ ਵੀ ਬਾਅਦ ਦੀ ਗੱਲ ਹੈ, ਉਹ ਵੀ ਕਿਤੇ ਮਿਲਦੀ ਹੋਵੇ ਤੇ ਲੜ ਲੜ ਮਰਦੇ ਨੇ। ਹੁਣ ਗੁਰੂ ਕੇ ਸਿੱਖ ਉਸ ਪੰਚੀ ਵਾਸਤੇ ਜਿਉਂ ਸ਼ਰਾਬਾਂ ਪਿਆਣ ਲੱਗਦੇ ਨੇ ਵੀ ਸਾਨੂੰ ਪਾਈ ਵੋਟ, ਅਸੀਂ ਬਣਨਾ ਪੰਚ। ਤਿਆਗ ਦੀ ਬਿਰਤੀ ਨਹੀਂ ਰਹੀ। ਇੱਧਰ ਖਾਲਸੇ ਨੇ ਨਵਾਬੀਆਂ ਤੱਕ ਤਿਆਗ ਦਿੱਤੀਆਂ, ਪਰ ਵੇਖੋ ਫਿਰ ਪੰਥ ਨੇ ਜਿਹੜਾ ਸੇਵਾ ਕਰਨ ਵਾਲਾ ਸੀ ਉਹਨੂੰ ਇਹ ਨਵਾਬੀ ਦੀ ਦਸਤਾਰ ਵੀ ਦੇ ਦਿੱਤੀ। ਉਹ ਕਥਾ ਇਹਨੂੰ ਕਹਿੰਦੇ ਗਰੀਬ ਨਵਾਜ ਗੁਸਈਆ ਮੇਰਾ, ਮਾਥੈ ਛਤਰ ਧਰੈ ਨੀਚੋਂ ਊਚ ਕਰੈ ਮੇਰਾ ਗੋਬਿੰਦ, ਕਾਹੂ ਤੇ ਨਾ ਡਰੈ। ਇਹ ਬਾਣ ਖਾਲਸੇ ਦੀ ਹੈ, ਇਹ ਸੁਭਾਅ ਪੰਥ ਦਾ, ਜਿਹੜਾ ਪਰਮਾਤਮਾ ਦਾ ਸੁਭਾਅ ਹੈ ਨਾ ਉਹੀ ਸੁਭਾਅ ਗੁਰੂ ਪੰਥ ਦਾ ਹੈ। ਉਹ ਗੁਰੂ ਪੰਥ ਦਾ ਪਵਿੱਤਰ ਇਤਿਹਾਸ ਅਗਲਿਆਂ ਪ੍ਰਸੰਗਾਂ ਵਿੱਚ ਆਪ ਜੀ ਸਰਵਣ ਕਰੋਗੇ। ਮਹਾਰਾਜ ਜੀ ਦੇ ਪੰਥ ਦਾ, ਗੁਰੂ ਪੰਥ ਦਾ ਇਤਿਹਾਸ ਸਰਵਣ ਕਰਾਉਂਦਿਆਂ ਹੋਈਆਂ ਅਨੇਕਾਂ ਪ੍ਰਕਾਰ ਦੀਆਂ ਭੁੱਲਾਂ ਚੁੱਕਾਂ ਦੀ ਖਿਮਾ ਕਰਨੀ।